ਸਹਿਯੋਗ ਕਰਿਆ ਕਰਦੇ ਸਨ। ਆਪਸ ਵਿੱਚ ਇਹਨਾਂ ਦਾ ਬੜਾ ਪਿਆਰ ਸੀ। ਇੱਕ ਦੂਜੇ ਨੂੰ ਮਿਲਦੇ ਗਿਲਦੇ ਰਹਿੰਦੇ ਸਨ। ਕੁਦਰਤ ਨੇ ਸਮਾਂ ਨਿਸ਼ਚਿਤ ਕੀਤਾ ਹੈ, ਜਿਤਨੇ ਸਵਾਸ ਬਖਸ਼ੇ ਹੈ ਪ੍ਰਾਰਬਧ ਹੈ, ਉਹਦੀ ਸਮਾਪਤੀ ਤੋਂ ਬਾਅਦ ਹਰ ਇੱਕ ਨੂੰ ਸੰਸਾਰ ਤੋਂ ਜਾਣਾ ਪੈਣਾ ਹੈ। ਜੋਗੀ ਜੀ ਸਰੀਰ ਤਿਆਗ ਗਏ, ਕਬੀਰ ਸਾਹਿਬ ਦਾ ਅਤਿਅੰਤ ਪਿਆਰ ਸੀ, ਅਧਿਆਤਮ ਦੀ ਰਲ ਮਿਲ ਕੇ ਵਿਚਾਰ ਕਰਿਆ ਕਰਦੇ ਸਨ, ਕਿਉਂਕਿ ਜਿਸ ਤਰ੍ਹਾਂ ਦੀ ਕਿਸੇ ਦੀ ਕਿਰਿਆ ਹੈ ਉਹ ਉਸੇ ਤਰ੍ਹਾਂ ਦੇ ਮਨੁੱਖ ਨੂੰ ਢੂੰਡ ਲੈਂਦਾ ਹੈ। ਇਹਨਾਂ ਦਾ ਹੁਣ ਪਰਮਾਰਥੀ ਵਿਚਾਰ ਸੀ। ਯੋਗੀ ਸਰੀਰ ਤਿਆਗ ਗਏ ਹੈ, ਉੱਥੇ ਵੀ ਦੇਖ ਕੇ ਕਬੀਰ ਸਾਹਿਬ, ਕਿਉਂਕਿ ਯੋਗੀ ਸਾਹਿਬ ਬੈਠਦੇ ਸੀ, ਅਧਿਆਤਮ ਦੀਆਂ ਵਿਚਾਰਾਂ ਹੋਇਆ ਕਰਦੀਆਂ ਸਨ। ਇਹ ਜਿਹੜਾ ਨਾੜੀ ਹੈ, ਪਿੰਗਲਾ ਹੈ, ਸੁਖਮਨਾ ਹੈ, ਇਹ ਚੰਦਰਮਾ ਸੋਰਿਆ ਹੈ, ਸੂਰਜ ਸੋਰਿਆ ਹੈ, ਅਤੇ ਇਹਦੇ ਦੁਆਰਾ 16 ਵਾਰੀ ਪ੍ਰਾਣ ਖਿੱਚਣੇ ਹੈ ਔਰ ਪਿੰਗਲਾ ਦੁਆਰਾ 32 ਵਾਰੀ ਓਮ ਸ਼ਬਦ ਉਚਾਰਨ ਕਰਕੇ ਪ੍ਰਾਣ ਤਿਆਗਣੇ ਹੈ। ਸੁਖਮਨਾ ਜਿੱਥੇ ਦੋਹਾਂ ਨਾੜੀਆਂ ਦਾ ਸੁਮੇਲ ਹੈ, ਇਸ ਜਗ੍ਹਾ ਪ੍ਰਾਣਾਂ ਨੂੰ ਕੁੰਭਕ ਠਹਿਰਾਉਣਾ ਹੈ। ਪੂਰਕ ਰੇਚਕ ਸਵਾਸਾਂ ਦਾ ਪੂਰਕ ਮੈਨੇ ਖਿੱਚਣਾ ਅਤੇ ਰੇਚਕ ਮੈਨੇ ਤਿਆਗਣਾ, ਕੁੰਭਕ ਮੈਨੇ ਠਹਿਰਾਉਣਾ। ਫਿਰ ਦਸ ਦੁਆਰ ਆਦਿਕ ਦੀ ਜਿਹੜੀ ਕਿਰਿਆ ਵਗੈਰਾ ਅਤੇ ਸਤੋ ਗੁਣ, ਰਜੋ ਗੁਣ ਅਤੇ ਤਮੋ ਗੁਣ, ਇਹਨਾਂ ਦਾ ਤਿਆਗਣਾ, ਇਹਦੇ ਵਿੱਚ ਹੁਣ ਯੋਗੀਆਂ ਵਾਲਾ ਪੂਰਾ ਵਿਚਾਰ ਉਹਨਾਂ ਨੇ ਦੱਸਿਆ। ਅਤੇ ਯੋਗੀ ਸਾਹਿਬ ਅੱਗੇ ਸਾਰੀ ਇਸ ਤਰ੍ਹਾਂ ਦੀ ਕਿਰਿਆ ਜਿਹਦੇ ਉਹ ਵਾਕਫ ਸੀ, ਇਸ ਮਾਰਗ ਦੇ ਜਿਹੜੇ ਪੰਧਾਊ ਸਨ ਉਹਨਾਂ ਨੂੰ ਦੱਸਿਆ ਕਰਦੇ ਸੀ, ਸਮਝਾਇਆ ਕਰਦੇ ਸੀ। ਅੱਜ ਹੁਣ ਚੇਤਨ ਸੱਤਾ ਸਰੀਰ ਨੂੰ ਛੱਡ ਗਈ ਹੈ, ਸਰੀਰ ਪਿਆ ਹੋਇਆ, ਅਤੇ ਉਹ ਜਿਹੜਾ ਪਿੰਗਲਾ ਸੁਖਮਨਾ ਦਾ ਇਹ ਪ੍ਰਾਣਾ ਦਾ ਚੜਾਉਣਾ, ਤਰਾਉਣਾ, ਠਹਿਰਾਉਣਾ, ਉਹ ਹੁਣ ਕੌਣ ਦੱਸੇ ਦਸਾਏ? ਕਿਉਂਕਿ ਉਹ ਜੋੜਨ ਵਾਲਾ ਜਿਹੜਾ ਪਰਮੇਸ਼ੁਰ ਸੀ ਆਪ ਤੇ ਅਤੀਤ ਹੈ, ਲੇਪ ਰਹਿੰਦਾ। ਇਹ ਦੇਹ ਜਿਹੜੀ ਹੈ ਉਹਦੀ ਸੱਤਾ ਨੂੰ ਪਾ ਕੇ ਸਾਰੇ ਕਾਰਜ ਕਰਦੀ ਹੈ। ਉਹ ਚੇਤਨ ਜਿਹੜਾ ਸੱਤ ਚੇਤ ਆਨੰਦ ਸਰੂਪ ਹੈ, ਅਤੇ ਦੇਹ ਜਿਹੜੀ ਸੱਤ ਜੜ ਦੁੱਖ ਸਰੂਪ ਹੈ, ਉਹ ਸਦਾ ਰਹਿਣ ਵਾਲਾ ਇਹ ਦੇਹ ਪਰਾਰਭ ਦੇ ਅਨੁਸਾਰ ਹੈ। ਅਤੇ ਹੁਣ ਜੋਗੀ ਜੀ ਦੇ ਨਾਲ ਉਹਨਾਂ ਦਾ ਪਿਆਰ ਸੀ, ਅਤੇ ਸੰਗਤਾਂ ਵੀ ਕਾਫੀ ਜੁੜੀਆਂ ਹੋਈਆਂ ਸਨ ਉਹਨਾਂ ਦੇ ਮਨ ਨੂੰ ਪ੍ਰਵਾਸ ਦੇਣ ਵਾਸਤੇ। ਕਬੀਰ ਸਾਹਿਬ ਨੇ ਇਹ ਸ਼ਬਦ ਉਚਾਰਿਆ। ਇਸੇ ਤਰ੍ਹਾਂ ਵੀ ਹੋਰ ਵੀ ਬਹੁਤ ਸਾਰੇ ਯੋਗੀ ਲੋਕ ਸੰਗਤ 'ਚ ਆ ਜਾਂਦੇ ਆ, ਸਾਰੇ ਤਰ੍ਹਾਂ ਦੇ ਸਤਸੰਗੀ ਹੁੰਦੇ ਆ। ਹੁਣ ਇੱਥੇ ਹੋਰ ਯੋਗੀ ਦੇ ਨਾਲ ਵਿਚਾਰ ਚੱਲ ਰਹੀ ਹੈ ਕਿ ਕਬੀਰ ਸਾਹਿਬ ਤੁਹਾਡਾ ਯੋਗੀ ਨਾਲ ਪਿਆਰ ਤਾਂ ਸੀ, ਅਤੇ ਤੁਹਾਡੇ ਮੁੰਦਰਾ ਕਿਹੜੀਆਂ ਹੈ, ਯੋਗ ਦੇ ਚਿੰਨ੍ਹ ਕਿਹੜੇ ਹੈ, ਔਰ ਸੁਣ ਪਦ ਬਾਰੇ ਇਹ ਸਾਰੀ ਵਿਚਾਰਧਾਰਾ ਦੱਸ ਰਹੇ ਹੈ। ਕਿਉਂਕਿ ਜਿੰਨੇ ਵੀ ਸ਼ਬਦ ਆ ਇਹ ਬੜੇ ਗਹਿਰਾਈ ਵਾਲੇ ਆ, और इन्हों दे अंदर बड़ी अंतरी भी विचारधारा चल रही है। सो आओ योगी दे नाल जो इन्हों दे बचन विलास हो रहे है मन और बिरति एकाग्रता करके सुनिए। भगत कबीर साहब जी इस प्रकार उपदेश बख्शिश करते हैं।
सतनाम श्री वाहिगुरु जी गौड़ी सुरत सिमरत दोए कन्नी मुंदा पारमित बाहर खिंथा
गौड़ी क्योंकि कबीर साहब की बाणी जारी है। सुरत जड़ियाँ शुरतियाँ वेदा दियाँ उपनिषदा वगैरह सुरोत्र नाम कन्ना का हुंदा ते कन्ना द्वारा जड़ा सुनिया होया ज्ञान शुरति कह देंगे। वेद दियाँ शुरतियाँ वेद दियाँ उपनिषदा उपमैने समीप जड़ा नेड़े होके सुनिया होया ज्ञान गुरु तो उस्ताद तो दस रहे है कि सुरत जड़ियाँ सुरतियाँ चार वेद है जाननियां उपनिषदां ते दूसरा जड़ा सिमरतियां मनु सिमरति आदि के सताई सिमरतियां हैगियां जग वल क्या पराशर है जुड़ियां जुड़ियां हैगियां। जड़ा वेदां दियां सुरतियां और जड़ियां सिमरतियां वगैरह इन्हां नूं सुन के जड़ी असी विचारधारा प्राप्त कीती है ये असी कन्नां विच मुंदा मैंने मंदरा धारण कीतियां होईयां। जिस तरह मेरे योगी लोग है वह फिर कन्न के अंदर वो बलौर दियां मुंदरा आदि जिहड़ियां उह पा देंदे है बाहरी चिन्ह होंदे है उह हुण अपने हिसाब नाल प्रश्न कर रहा है क्योंकि हर मतम तंत्र ने आपो अपने ढंग के जो चिन्ह सारे भेखां के आपो अपने है भावें उन्होंने अंदर कोई अंतरी भी विचारधारा भी होंगी है। कई बारी फिर वो एक बार मुख किरिया बन के रह जाती है अंतरी भी विचार इंसान त्याग के दूर चले जाता है। जो चारे वेद ते सिमरतियां वगैरह इन्हों का जड़ा विचार असी ग्रहण किया असी मुंदा मैंने मुंदरा धारण कीतियां हुई गुरु साहब नाल भी ऐसे विचार योगियों के होंदे रहे। महाराज ने क्या मुंदा संतोख सरमपत चोली ध्यान की करह विभूत खिंथा काल कुआरी काया जुगत डा प्रतीत आई पंथी सगल जमाती मन जीतै जग जीत आदेश तिसयादेश आद अनिल अनाद अनाहत जुग जुग एको वेस। उत्थे है बंदा संतोख जड़ा बकारां वलों पदार्थां वलों संतोख धारना ये साड़ियां लोक परलोक दे पदार्थां तो संतोख धारना मुंदरा सरम पथ जड़ा माड़े कमां वलों शर्म लज्जा धारनी ये पत भांडा है जिवें खप्पर राज दे जां चिपी वगैरा और जड़ा अपना इज्जत सहज जीवन है यही साड़ी झोली है। हुण इत्थे इन्हां ने अपने हिसाब नाल उपदेश दिता जिहड़ा कन्ना ना वेदां दे वचनां नूं सुनना जां सिमरतियां दे विचार सुनने ਅਤੇ ਦੂਸਰੇ ਪਾਸਿਓਂ ਸੰਤੋਖ ਧਾਰਨਾ, ਕੋਈ ਅੰਡ ਵੰਡ ਗੱਲ ਨਹੀਂ ਸੁਣਨੀ। ਇਸ ਮਹਾਂਪੁਰਖਾਂ ਦੇ ਜਿਹੜੇ ਸ਼ਾਸਤਰਾਂ ਦੇ ਵਚਨ ਆ ਉਹ ਸੁਣਨੇ ਆ। ਦੂਸਰੇ ਪਾਸਿਓਂ ਸੰਤੋਖ ਧਾਰਿਆ ਭਾਵ ਕੋਈ ਭੈੜਾ ਵਚਨ ਜਿਹੜਾ ਨਹੀਂ ਸੁਣਨਾ। ਇਹ ਅਸੀਂ ਮੁੰਦਰਾ ਧਾਰੀਆਂ ਹੋਈਆਂ, ਪਰਮਿਤ ਵਾਰ ਖਿੰਥਾ, ਪਰ ਵਿਸ਼ੇਸ਼ ਕਰਕੇ ਜਿਹੜਾ ਮਿਥ ਕਰਮ ਕਾਂਡ ਦੀ ਮਰਿਆਦਾ ਤੋਂ ਬਾਹਰ ਗਿਆਨ ਕਾਂਡ ਵਿੱਚ ਜਾਣਾ, ਇਹ ਅਸੀਂ ਖਿੰਥਾ ਗੋਦੜੀ ਜਿਹੜੀ ਹੈ ਉਹ ਧਾਰਨ ਕੀਤੀ ਹੋਈ ਹੈ।
ਸੁਣ ਗੁਫਾ ਮੈਂ ਆਸਣ ਬੈਸਣ ਕਲਪ ਬ੍ਰਜਤ ਪੰਥ।
ਕਿਉਂਕਿ ਜਿਹੜੇ ਯੋਗਾ ਵਿਆਸੀ ਲੋਕ ਆ ਉਹਨਾਂ ਨੂੰ ਸਰੀਰ ਇੰਦਰੀਆਂ ਦਾ ਸੰਜਮ ਬਹੁਤ ਕਰਨਾ ਪੈਂਦਾ, ਇਕਾਂਤ ਜਗ੍ਹਾ ਦੀ ਵੀ ਲੋੜ ਪੈਂਦੀ ਹੈ ਕਿ ਜਦੋਂ ਯੋਗ ਸਾਧਨਾ ਕਰਨੀ ਹੈ ਪ੍ਰਾਣਾਂ ਨੂੰ ਦਸਮ ਦੁਆਰ ਵੱਲ ਲੈ ਕੇ ਜਾਂਦੇ ਆ, ਜਮ ਨਿਯਮ ਆਸਣ ਪ੍ਰਾਣਾ ਜਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਸਾਵਕਲਪ ਅਤੇ ਨਿਰਵਕਲਪ। ਕੋਈ ਸਗਰਭਤ ਯੋਗ ਆ, ਕੋਈ ਅਗਰਭਤ ਯੋਗ ਆ, ਇਹਨਾਂ ਦਾ ਬੜਾ ਲੰਬਾ ਵਿਸਥਾਰ ਹੈ। ਉਸ ਵੇਲੇ ਫਿਰ ਉਹ ਇੱਕ ਜਾਂ ਤਾਂ ਮੱਠ ਬਣਾਏ ਹੁੰਦੇ ਸੀ ਜਿੱਥੇ ਬਾਹਰਲੀ ਆਵਾਜ਼ ਨਾ ਆਵੇ, ਜਾਂ ਫਿਰ ਪਹਾੜਾਂ 'ਚ ਗੁਫਾ ਵਗੈਰਾ ਬਿਲਕੁਲ ਇਕਾਂਤ। ਜਦੋਂ ਉਹ ਪ੍ਰਾਣਾਯਾਮ ਜਾਂ ਯੋਗਾ ਅਭਿਆਸ ਪ੍ਰਾਣਾ ਨੂੰ ਦਸਮ ਦੁਆਰ ਲਿਜਾਣ ਦੀ ਕਿਰਿਆ ਕਰਨ, ਉਸ ਵੇਲੇ ਕੋਈ ਖੜਕਾ ਹੋਵੇ ਤਾਂ ਨੁਕਸਾਨ ਹੋ ਸਕਦਾ। ਇਸ ਵਾਸਤੇ ਫਿਰ ਉਹ ਗੁਫਾ ਜਿਹੜੀਆਂ ਸੁਣ ਇਕਾਂਤ ਵਿੱਚ ਜਿੱਥੇ ਕਿਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਨਾ ਹੋਵੇ ਉੱਥੇ ਉਹ ਬੈਠ ਕੇ ਫਿਰ ਆਪਣਾ ਆਸਣ ਵਗੈਰਾ ਲਾ ਕੇ ਸਮਾਧੀ ਦੀ ਅਵਸਥਾ ਜਿਹੜੀ ਹੈ ਉਹਨੂੰ ਪ੍ਰਾਪਤ ਕਰਦੇ ਆ। ਫਿਰ ਇਸ ਤਰ੍ਹਾਂ ਓਮ ਸ਼ਬਦ ਦਾ ਉਚਾਰਨ ਕਰਕੇ 16 ਵੇਰੀ ਪ੍ਰਾਣਾ ਨੂੰ ਪੂਰਕ, ਫਿਰ ਇਹ 'ਚ ਜਦੋਂ ਸਵਾਸ ਅੰਦਰ ਲਿਜਾਣੇ ਉਦੋਂ 16 ਵੇਰੀ ਤਿਆਗਣੇ ਆ, 32 ਵੇਰੀ ਠਹਿਰਾਉਣੇ ਆ, 64 ਵੇਰੀ ਕੁੰਭਕ ਜਿਹੜਾ ਸੁਪਨਾ ਦੇ ਅੰਦਰ ਕੁੰਭਕ ਕਿਰਿਆ ਕਰਨੇ ਪ੍ਰਵਟਿਆਂ ਦੇ ਦਰਮਿਆਨ। ਸੋ ਇਸ ਪ੍ਰਕਾਰ ਉਹਨਾਂ ਦਾ ਬਹੁਤ ਲੰਬਾ ਵਿਸਥਾਰ ਆ। ਉਹ ਪੂਰਾ ਉਸਤਾਦ ਹੋਵੇ ਫਿਰ ਇਹ ਕਿਰਿਆ ਹੁੰਦੀ ਹੈ। ਸਰੀਰ ਵੀ ਤੰਦਰੁਸਤ ਹੋਵੇ ਔਰ ਸੰਜਮ ਵੀ ਪੂਰਾ ਹੋਵੇ। ਅਤੇ ਜੇ ਹੁਣ ਜਿਵੇਂ ਅੱਜ ਕੱਲ੍ਹ ਨੈੱਟਾਂ ਨੁੱਟਾਂ 'ਤੇ ਜਾਂ ਟੈਲੀਵਿਜ਼ਨਾਂ 'ਤੇ ਦਿਖਾ ਲਏ ਉਹ ਦੇਖਾ ਦੇਖੀ ਕਰਨ ਲੱਗ ਪਈਏ, ਨੁਕਸਾਨ ਵੀ ਹੁੰਦਾ। ਦੇਖਾ ਦੇਖੀ ਸਾਧੇ ਯੋਗ ਛੀਜੇ ਕਾਇਆ ਵਾਢੇ ਰੋਗ, ਦੇਖਾ ਦੇਖੀ ਯੋਗ ਕਰਨ ਲੱਗ ਪਏ ਅਤੇ ਕਾਇਆ ਛਿੱਜੇਗੀ ਨਾਸ ਹੋਏਗੀ ਅਤੇ ਕੋਈ ਨਾ ਕੋਈ ਰੋਗ ਵਗੈਰਾ ਲੱਗ ਜਾਏਗਾ। ਇਹ ਜਿਹੜੀ ਹੱਠ ਯੋਗ ਦੀ ਕਿਰਿਆ, ਇਹ ਪੂਰਾ ਜਿਹੜਾ ਉਸਤਾਦ ਮਾਹਰ ਹੋਵੇ ਉਹਦੇ ਦੁਆਰਾ ਪ੍ਰੈਕਟੀਕਲ ਕਰੀਏ ਫਿਰ ਕਾਮਯਾਬੀ ਹੁੰਦੀ ਹੈ। ਸੋ ਇਸ ਵਾਸਤੇ ਉਹਨੂੰ ਦੱਸ ਰਹੇ ਹੈ, ਉਹ ਕਹਿੰਦੇ ਵੀ ਅਸੀਂ ਤਾਂ ਉਹ ਗੁਫਾ ਜਿੱਥੇ ਸੁਣ ਬਿਲਕੁਲ ਕੋਈ ਆਵਾਜ਼ ਵਗੈਰਾ ਨਾ ਹੋਵੇ ਉੱਥੇ ਬੈਠ ਕੇ ਆਸਣ ਲਾਉਂਦੇ ਹਾਂ, ਫਿਰ ਆਪਣਾ ਇਹ ਯੋਗਾ ਅਭਿਆਸ ਵਗੈਰਾ ਕਰਦੇ ਹਾਂ। ਅਤੇ ਕਬੀਰ ਸਾਹਿਬ ਕਹਿੰਦੇ ਸੁਣ ਗੁਫਾ ਮੈਂ ਆਸਣ ਬੈਸਣ। ਸੁਣ ਦਾ ਮਤਲਬ ਕੀ ਆ? ਅਫੋਰ ਅਵਸਥਾ, ਜਿਹੜੇ ਸਾਰੇ ਸੰਕਲਪਾਂ ਨੂੰ ਤਿਆਗ ਕੇ ਸੂਨ ਹੋ ਜਾਣਾ, ਸੰਕਲਪਾਂ ਤੋਂ ਰਹਿਤ ਹੋ ਜਾਣਾ। ਅਤੇ ਜਿਵੇਂ ਹੁਣ ਸਿਖਰ ਆ ਸੋਨਿਆ ਨੂੰ, ਉਹਦੇ 'ਚ ਗਿਣਤੀ ਕੋਈ ਨਹੀਂ, ਜੇ ਤਾਂ ਕਿਸੇ ਅੱਖਰ ਨਾ ਲੱਗੇ ਤਾਂ ਗਿਣਤੀ ਬਣਦੀ ਹੈ। ਇਸ ਤਰ੍ਹਾਂ ਸੁਣਨ ਦਾ ਇੱਥੇ ਮਤਲਬ ਅਫੋਰ ਅਵਸਥਾ ਜਿਹੜੀ ਅਤੇ ਹਿਰਦੇ ਰੂਪੀ ਗੁਫਾ ਦੇ ਵਿੱਚ ਭਾਵ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਅਸੀਂ ਇਕਾਗਰਤਾ ਰੂਪੀ ਜਿਹੜਾ ਆਸਣ ਹੈ ਉਹ ਲਾ ਕੇ ਬੈਠਦੇ ਹਾਂ। ਭਾਵ ਅਤੇ ਜੇ ਮਨ 'ਚ ਫੁਰਨੇ ਹੋਣ ਭਾਵੇਂ ਚੌਂਕੜਾ ਮਾਰ ਵੀ ਲਓ, ਅਤੇ ਮਨ ਨੇ ਤਾਂ ਚੌਂਕੜਾ ਲਾਇਆ ਨਹੀਂ, ਸਰੀਰ ਦਾ ਜ਼ਰੂਰ ਚੌਂਕੜਾ ਲੱਗਿਆ, ਸਰੀਰ ਦਾ ਜ਼ਰੂਰ ਆਸਣ ਲਾਇਆ ਹੋਇਆ, ਮਨ ਤਾਂ ਜਿਹੜਾ ਬਾਹਰ ਭਟਕ ਰਿਹਾ। ਆਸਣ ਦਾ ਮਤਲਬ ਇਸਤਿਤ ਹੋਣਾ, ਸੁਣ ਜੋ ਅਫੁਰ ਪਰਮੇਸ਼ਰ ਹੈ ਆਪਣੇ ਅੰਤਿਸ਼ਕਰਨ ਵਿੱਚ ਸ਼ਬਦ ਵਿੱਚ ਸੁਰਤੀ ਨੂੰ ਜੋੜ ਕੇ ਆਪਣੇ ਮਨ ਦੇ ਸਾਰੇ ਸੰਕਲਪਾਂ ਨੂੰ ਤਿਆਗ ਕੇ ਅਫੁਰ ਹੋਣਾ, ਇਹ ਅਸੀਂ ਇਸਤਿਤੀ ਰੂਪੀ ਆਸਣ ਲਾਇਆ ਹੋਇਆ ਹੈ।
ਮੇਰੇ ਰਾਜਨ ਮੈਂ ਬੈਰਾਗੀ ਜੋਗੀ।
ਕਲਪ ਵਿਵਰਜਿਤ ਪੰਥਾ, ਕਲਪ ਮੈਨੇ ਜਿਹੜੀਆਂ ਕਲਪਨਾਵਾਂ ਹਨ ਇਹਨਾਂ ਤੋਂ ਵਿਵਰਜਿਤ ਮੈਨੇ ਜਿਹੜਾ ਰਹਿਤ ਹੋਣਾ, ਇਹ ਸਾਡਾ ਪੰਥ ਹੈ। ਹੁਣ ਜੋਗੀ ਜਿਹੜੇ ਹੈ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਨਾ, ਬਾਰਾਂਵੇਂ ਜੋਗੀ ਖੱਪ ਜਾਵੇ ਸੰਨਿਆਸੀ ਛੇ ਚਾਰ, ਬਾਰਾਂ ਇਹਨਾਂ ਦੇ ਪੰਥ ਹੈ ਅਤੇ ਜੁਦੇ ਜੁਦੇ ਉਹਦੇ ਨਾਂ ਆ। ਇੱਕ ਆਈ ਪੰਥ ਹੈ, ਉਹਨੂੰ ਇਹ ਬੜਾ ਸ਼੍ਰੋਮਣੀ ਮੰਨਦੇ ਹੈ, ਆਈ ਪੰਥੀ ਸਗਲ ਜਮਾਤੀ ਉਹਨੂੰ ਆਈ ਪੰਥ ਕਹਿੰਦੇ ਹੈ। ਸੋ ਇਸ ਵਾਸਤੇ ਕਹਿੰਦੇ ਤੁਹਾਡਾ ਪੰਥ ਕਿਹੜਾ ਹੈ? ਪਾਤਸ਼ਾਹ ਕਹਿੰਦੇ ਕਲਪ ਵਿਵਰਜਿਤ ਪੰਥਾ, ਜਿਹੜਾ ਕਲਪਨਾ ਵਿਵਰਜਿਤ ਰੋਕ ਦੇਣਾ, ਕਲਪਨਾ ਤੋਂ ਰਹਿਤ ਹੋ ਜਾਣਾ, ਇਹੀ ਸਾਡਾ ਪੰਥ ਰਸਤਾ। ਜਿਹੜੇ ਰਸਤੇ ਵਿੱਚ ਕਲਪਨਾ ਬਣੀ ਰਹੀ ਅਤੇ ਉਹਦਾ ਨਾਂ ਫਿਰ ਜਿਹੜਾ ਮਰਜ਼ੀ ਰੱਖ ਲਈਏ, ਫਿਰ ਤਾਂ ਉਹਦਾ ਕੋਈ ਲਾਭ ਹੋਣ ਵਾਲਾ ਨਹੀਂ ਨਾ। ਸਾਰੀਆਂ ਕਲਪਨਾ ਜਿਹੜੀਆਂ ਉਹਨਾਂ ਨੂੰ ਵਿਵਰਜਿਤ ਰੋਕ ਦੇਣਾ, ਇਹੀ ਸਾਡਾ ਪੰਥ ਰਸਤਾ। ਅਸੀਂ ਸਾਰੀਆਂ ਸਿਮਰਨ ਦੀ ਬਰਕਤ ਨਾਲ ਸ਼ਬਦ ਸੁਰ ਦਾ ਅਭਿਆਸ ਕਰਕੇ ਸਾਰੀਆਂ ਕਲਪਨਾ ਨੂੰ ਤਿਆਗ ਦਿੱਤਾ, ਅਤੇ ਜਦੋਂ ਕਲਪਨਾ ਤਿਆਗ ਦਈਏ ਤਾਂ ਫਿਰ ਕੁਦਰਤੀ ਮਨ ਵੀ ਬਹਿ ਜਾਏਗਾ, ਟਿਕ ਜਾਏਗਾ, ਫਿਰ ਇਹਦਾ ਜਿਹੜਾ ਆਸਣ ਇਹ ਸਥਿਤੀ ਵੀ ਪ੍ਰਾਪਤ ਹੋ ਜਾਏਗੀ। ਫਿਰ ਇਹ ਦਸਵੇਂ ਦੁਆਰ ਰੂਪੀ ਗੁਫਾ ਵਿੱਚ ਸੁਨ ਪਦ ਵਿੱਚ ਅਫੁਰ ਹੋ ਕੇ ਪਰਮਾਤਮਾ ਵਿੱਚ ਲਿਵਲੀਨ ਹੋ ਜਾਵੇਗਾ। ਇਹੀ ਸਾਡਾ ਪੰਥ ਰਸਤਾ ਹੈ, ਕਿਉਂਕਿ ਇਸ ਕਲਪਾਂ ਦਾ ਤਿਆਗ, ਕਲਪਨਾ ਦਾ ਤਿਆਗ ਕਰਕੇ ਸ਼ਬਦ ਵਿੱਚ ਸੁਰਤੀ ਨੂੰ ਜੋੜ ਕੇ ਅਸੀਂ ਜਿਹੜਾ ਉਸ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਦਾ ਚਿੰਤਨ ਕਰਦੇ ਹਾਂ, ਇਹ ਸਾਡਾ ਪੰਥ ਹੈ।
ਮੇਰੇ ਰਾਜਨ ਮੈਂ ਬੈਰਾਗੀ ਜੋਗੀ।
ਹੇ ਮੇਰੇ ਰਾਜਨ, ਮੈਂ ਬੈਰਾਗੀ ਜੋਗੀ। ਹੁਣ ਜੋਗੀ ਯੋਗ ਨਾਲ ਜੁੜਨ ਦਾ, ਜੋਗੀ ਉਹ ਹੈ ਜਿਹਦੀ ਚਿੱਤ ਦੀ ਵਿਰਤੀ ਉਹ ਨਾਲ ਜੁੜ ਗਈ ਹੈ, ਨਾਂ ਰੱਖਣਾ ਜੋਗੀ ਗੱਲ ਵੱਖਰੀ ਹੈ, ਅਤੇ ਉਹਦੇ ਵਿੱਚ ਜੁੜਨਾ ਜਿਹੜਾ ਉਹ ਇੱਕ ਵੱਖਰਾ ਤੱਤ ਹੈ। ਮੇਰੇ ਰਾਜਨ, ਮੇਰਾ ਰਾਜਨ ਜਿਹੜਾ ਰਾਜਾ ਰੂਪ ਪ੍ਰਕਾਸ਼ ਰੂਪੀ ਪਰਮੇਸ਼ਰ ਹੈ, ਉਹਦੀ ਪ੍ਰਾਪਤੀ ਵਾਸਤੇ ਜਿਹੜਾ ਅਸੀਂ ਮਨ ਵਿੱਚ ਵੈਰਾਗ ਅਤੇ ਵਿਵੇਕ ਇਹ ਪਵਿੱਤਰ ਗੁਣ ਧਾਰੇ ਹੈ, ਇਹਨਾਂ ਗੁਣਾਂ ਨੂੰ ਧਾਰਨ ਦੇ ਨਾਲ ਅਸੀਂ ਯੋਗੀ ਬਣੇ ਹਾਂ। ਕਿਉਂਕਿ ਜਿੰਨਾ ਚਿਰ ਮਨ 'ਚ ਵੈਰਾਗ ਨਹੀਂ, ਤਿਆਗ ਭਾਵਨਾ ਨਹੀਂ, ਵਿਵੇਕ ਬੁੱਧੀ ਨਹੀਂ, ਉਹਨਾਂ ਚਿਰ ਤਾਂ ਮਨ ਜੁੜਦਾ ਹੀ ਨਹੀਂ। ਅਤੇ ਜਿਹਦਾ ਮਨ ਵਿਕਾਰੀ ਹੈ, ਚੰਚਲ ਹੈ, ਉਹ ਜਿੰਨਾ ਮਰਜ਼ੀ ਅੱਖਾਂ ਮੀਟ ਕੇ ਬੈਠੀ ਜਾਏ ਅੰਦਰੋਂ ਮਨ ਤਾਂ ਨਹੀਂ ਟਿਕਦਾ। ਮਨ ਤਾਂ ਫਿਰ ਜਿਹੜੇ ਜਿਹੜੇ ਪਦਾਰਥਾਂ ਨੂੰ ਚਾਹੁੰਦਾ ਉਸ ਪਾਸੇ ਭੱਜਿਆ ਫਿਰਦਾ, ਦੌੜਾ ਫਿਰਦਾ। ਉਹ ਪ੍ਰਾਪਤ ਪਰਾਰਭ ਦੇ ਮੁਤਾਬਕ ਹੋਵੇ ਜਾਂ ਨਾ ਹੋਵੇ ਗੱਲ ਵੱਖਰੀ ਹੈ, ਅੰਦਰ ਲਾਲਸਾ ਤਾਂ ਬਣੀ ਰਹਿੰਦੀ ਨਾ, ਮਨ ਦੇ ਅੰਦਰ ਭਟਕਣਾ ਚੱਲਦੀ ਰਹਿੰਦੀ। ਬਾਜ਼ਾਰ ਵਿੱਚ ਜਾਂਦਾ ਪਦਾਰਥਾਂ ਨੂੰ ਦੇਖ ਕੇ ਹੋਰ ਵੀ ਬਹੁਤ ਕੁਝ ਹੈ ਚਿੱਤ 'ਤੇ ਕਰਦਾ, ਇਹ ਇਹ ਵਸਤੂ ਪ੍ਰਾਪਤ ਕਰ ਲਈਏ, ਪਰ ਜੇ ਉਹ ਇਜਾਜ਼ਤ ਨਹੀਂ ਦਿੰਦੀ ਉਹ ਪਰੇਸ਼ਾਨੀ ਜ਼ਰੂਰ ਹੋ ਜਾਂਦੀ ਹੈ। ਫਿਰ ਮਨ ਜਾਂਦਾ ਕਾਸ਼ ਮੇਰੇ ਕੋਲ ਵੀ ਮਾਇਆ ਪਦਾਰਥ ਹੁੰਦੇ ਅਤੇ ਮੈਂ ਵੀ ਇਹ ਵਸਤੂ ਖਰੀਦ ਕੇ ਆਪਣੇ ਘਰ ਲਿਆਉਂਦਾ, ਫਿਰ ਇਸ ਇੱਛਾ ਦੀ ਪੂਰਤੀ ਵਾਸਤੇ ਦੇਸਾਂ ਪ੍ਰਦੇਸਾਂ 'ਚ ਵੀ ਘੁੰਮਦਾ। ਉੱਥੇ ਮਜ਼ਦੂਰੀ ਤੋਂ ਕੋਈ ਮਾਇਆ ਜ਼ਿਆਦਾ ਮਿਲੇਗੀ, ਉਹਦੇ ਦੁਆਰਾ ਇੱਕ ਪੌਂਡ ਦਾ 100 ਰੁਪਈਆ ਮਿਲ ਜਾਏਗਾ ਅਤੇ ਫਿਰ ਅਤੇ ਇਸ ਤਰ੍ਹਾਂ ਇਹ ਪਦਾਰਥ ਮੇਰੇ ਕੋਲ ਵੀ ਆ ਜਾਣਗੇ। ਉਹ ਕਲਪਨਾ ਦੀ ਪੂਰਤੀ ਵਾਸਤੇ ਫਿਰ ਘਰੋਂ ਘਰ ਹੋ ਕੇ ਵੀ ਖਾਨਾ ਵਿਦਵੇਸ਼ਾਂ ਵਾਂਗ ਸੱਤਾਂ ਸਮੁੰਦਰਾਂ ਪਾਰ ਜਾ ਕੇ ਧੱਕੇ ਖਾਂਦਾ ਹੈ। ਇਸ ਵਾਸਤੇ ਕਹਿੰਦੇ ਭਾਈ ਮੇਰੇ ਰਾਜਨ, ਹੇ ਮੇਰੇ ਰਾਜਨ, ਰਾਜਾ ਰੂਪ ਪ੍ਰਕਾਸ਼ ਰੂਪੀ ਪਰਮੇਸ਼ਰ, ਮੈਂ ਤਾਂ ਤੇਰੇ ਨਾਲ ਜੁੜਨ ਵਾਸਤੇ ਵੈਰਾਗ ਵਿਵੇਕ ਰੂਪੀ ਜਿਹੜੇ ਸ਼ੁਭ ਗੁਣ ਹਨ ਇਹਨਾਂ ਨੂੰ ਧਾਰਨ ਕੀਤਾ ਹੈ। ਇਹਨਾਂ ਗੁਣਾਂ ਨੂੰ ਧਾਰਨ ਵਾਲਾ ਮੈਂ ਯੋਗੀ ਹਾਂ। ਨਿਰਾ ਕੰਨਾਂ 'ਚ ਮੁੰਦਰਾਂ ਪਾ ਕੇ ਜਾਂ ਹੋਰ ਜੋ ਯੋਗੀਆਂ ਦੀ ਕਿਰਿਆ ਉਹਨੂੰ ਧਾਰਨ ਵਾਲਾ ਇਸ ਤਰ੍ਹਾਂ ਦਿਖਾਵੇ ਦਾ ਯੋਗੀ ਨਹੀਂ। ਅਤੇ ਮਨ ਵਿੱਚ ਵੈਰਾਗ ਆਪਣਾ ਜਿਹੜਾ ਰਾਗ ਉਹ ਗੁਰੂ ਨੂੰ ਬਹਿ ਕਰ ਦਿੱਤਾ ਹੈ ਅਤੇ ਯੋਗ ਦੀ ਜਿਹੜੀ ਯੁਗਤੀ ਉਹ ਜਾਣ ਲਈ ਹੈ, ਕਿਉਂਕਿ ਇੱਕ ਤਾਂ ਯੁਗਤ ਯੋਗੀ ਹੈ, ਇੱਕ ਜੁਜਾਨ ਯੋਗੀ, ਇੱਕ ਤਾਂ ਸੁਤੇ ਸਿੱਧੇ ਹੀ ਹੈ, ਨਿਰੰਕਾਰ ਵੱਲੋਂ ਕਿਰਪਾ ਹੁੰਦੀ ਹੈ, ਜਨਮ ਤੋਂ ਹੀ ਸਿੱਧ ਲੋਕ, ਇੱਕ ਇਹਨਾਂ ਨੂੰ ਫਿਰ ਸਾਧਨ ਕਰਕੇ ਉਹ ਸਿੱਧੀ ਵਗੈਰਾ ਜਿਹੜੀ ਹੈ ਪ੍ਰਾਪਤ ਹੁੰਦੀ ਉਹ ਵੀ ਠੀਕ ਹੈ। ਅਤੇ ਬਾਕੀ ਸੰਸਾਰ 'ਤੇ ਭੋਗਾਂ ਦੇ ਵਿੱਚ ਇਹ ਤ੍ਰਿਪਤੀ ਮੰਨਦਾ, ਭੋਗ ਪਦਾਰਥਾਂ ਦੀ ਪ੍ਰਾਪਤੀ ਵਿੱਚ ਇਹ ਵਿਦਿਆ ਪੜ੍ਹਦਾ, ਮਾਇਆ ਕਮਾਉਂਦਾ, ਸਾਰੀ ਜ਼ਿੰਦਗੀ ਇਹਦੇ ਵਿੱਚ ਇਹ ਬੀਤ ਬੂਤ ਜਾਂਦੀ ਹੈ, ਝਗੜੇ ਰਗੜੇ ਵੀ ਇਸੇ ਵਾਸਤੇ ਹੀ ਕਰਦਾ। ਅਤੇ ਵਿਰਲੇ ਬੰਦੇ ਹੈਗੇ ਆ ਜਿਨ੍ਹਾਂ ਦੇ ਮਨ ਵਿੱਚ ਇਹ ਇੱਛਾ ਕਿ ਸਾਨੂੰ ਮਨੁੱਖ ਜਨਮ ਕਿਉਂ ਮਿਲਿਆ ਅਤੇ ਕੀ ਇਹਦਾ ਪ੍ਰਯੋਜਨ ਆ, ਇਹਦੀ ਸਫਲਤਾ ਕਿਵੇਂ ਆ, ਉਹ ਇਸੇ ਵਿੱਚ ਹੀ ਆ ਕਿ ਮਨ 'ਚ ਵਿਵੇਕ ਵੈਰਾਗ ਧਾਰ ਕੇ ਉਹਦਾ ਸਿਮਰਨ, ਉਹਦੀ ਬੰਦਗੀ ਵਗੈਰਾ ਕਰਨੀ। ਹੁਣ ਅੱਜ ਕੱਲ੍ਹ ਦਿਖਾਵੇ ਦਾ ਕਿ ਸਪੀਕਰਾਂ ਦੇ ਵਿੱਚ ਉੱਚੀ ਉੱਚੀ ਬਾਣੀ ਪੜ੍ਹ ਕੇ ਜਾਂ ਵਾਹਿਗੁਰੂ ਕਰਕੇ ਦੱਸਦੇ ਵੀ ਅਸੀਂ ਬੜੇ ਅਭਿਆਸੀ ਹਾਂ, ਜਿਹਨੇ ਅਭਿਆਸ ਕਰਨਾ ਉਹਨਾਂ ਨੂੰ ਦਿਖਾਵਾ ਨਹੀਂ, ਉਹ ਤਾਂ ਫਿਰ ਇਕਾਂਤ ਵਿੱਚ ਬੈਠ ਕੇ ਅਤੇ ਮਨ ਨੂੰ ਇਕਾਗਰ ਕਰਕੇ ਜੁੜਦੇ ਆ। ਅਤੇ ਹੁਣ ਆਹ ਚੀਜ਼ ਬਣ ਗਈ ਹੈ ਦਿਖਾਵੇ ਦੀ, ਅੱਧੀ ਰਾਤ ਜੇ 1 ਵਜੇ ਲੱਗੇ ਤਾਂ ਕਹਿਣਗੇ ਬੜਾ ਅਭਿਆਸੀ ਹੈ, ਤੂੰ ਤਾਂ ਇਹ ਕਰ ਰਿਹਾ। ਹੁਣ ਜਿਹੜੇ ਮਜ਼ਦੂਰ ਬੰਦੇ ਆ ਸਾਰੇ ਦਿਨ ਟੋਕਰੀ ਢੋਣੀ ਆ, ਜਾਂ ਵਿਦਿਆਰਥੀ ਹੈ ਅਤੇ ਜਾਂ ਹੋਰ ਕਾਰੋਬਾਰੀ ਹੈ, ਤੂੰ ਅੱਧੀ ਰਾਤ ਸਪੀਕਰ ਲਾ ਕੇ ਬਹਿ ਗਿਆ, ਉਹਨਾਂ ਨੂੰ ਸੌਣ ਨਹੀਂ ਦਿੱਤਾ। ਡਰਾਈਵਰ ਲੋਕ ਆ ਉਹਨਾਂ ਨੂੰ ਨੀਂਦ ਨਾ ਆਈ, ਐਕਸੀਡੈਂਟ ਹੋਣਗੇ, ਵਿਦਿਆਰਥੀ ਗਲਾਉਂਦੇ ਰਹਿਣਗੇ ਪੜ੍ਹਨਗੇ ਕਿਵੇਂ। ਬਿਮਾਰ ਆਦਮੀ ਹੈ ਉਹ ਵੀ, ਜਾਂ ਕਿਸੇ ਦੇ ਘਰ ਮ੍ਰਿਤੂ ਵਗੈਰਾ ਹੋਈ ਹੋਈ ਹੈ, ਤੂੰ ਤਾਂ ਠੀਕ ਕਰਦਾ ਪਰ ਨਾਮ ਜਪਣਾ ਮਨ ਦੀ ਸ਼ਾਂਤੀ ਲਈ, ਦੂਏ ਨੂੰ ਕਲੇਸ਼ ਦੇਣ ਵਾਸਤੇ ਨਹੀਂ। ਪਰ ਅੱਜ ਕੱਲ੍ਹ ਦੇਖ ਲਓ ਕਈ ਅੱਧੀ ਰਾਤ ਹੀ ਦੇਹ ਤੇਰੇ ਦੀ, ਸਾਡਾ ਸਾਰਾ ਹੀ ਢਾਂਚਾ ਇਸ ਤਰ੍ਹਾਂ ਆ, ਵਿਆਹ ਸ਼ਾਦੀਆਂ 'ਚ ਲੈ ਲਓ, ਹੋਰ ਲੈ ਲਓ, ਆਂਢ ਗੁਆਂਢ ਤੋਂ ਮੱਛੜ ਜ਼ਰੂਰ ਪਾਉਣਾ। ਪਰ ਬਲੈਤਾਂ ਵਿੱਚੋਂ ਗੋਰਿਆਂ ਨੂੰ ਪਤਾ ਨਹੀਂ ਮੱਤ ਕਿਨ ਦਿੱਤੀ ਹੈ, ਗੁਆਂਢੀ ਨੂੰ ਗੁਆਂਢੀ ਲਈ ਕੋਈ ਕਲੇਸ਼ ਨਹੀਂ ਹੋਊਗਾ। ਸੋ ਇਸ ਵਾਸਤੇ ਚੀਜ਼ਾਂ ਦਾ ਬਣਾ ਹੈ ਲਾਊਡ ਸਪੀਕਰ, ਸਪੀਕਰ ਨਾਲ ਬੋਲਣਾ ਇਹਦਾ ਲਾਊਡ। ਮੈਨੇ ਉੱਚਾ ਜਿੱਥੇ ਕੋਈ ਬਹੁਤ ਵੱਡੀ ਸਭਾ ਲੱਗੀ ਹੈ ਦੂਏ ਨੂੰ ਆਵਾਜ਼ ਸੁਣਾਉਣ ਲਈ, ਹੁਣ ਅੰਦਰ ਕੋਈ ਸੁਣੇ ਨਾ ਸੁਣੇ ਪਰ ਗੁਆਂਢੀਆਂ ਦੇ ਕੰਨ ਜ਼ਰੂਰ ਪਾੜਨੇ। ਸਾਡਾ ਕੰਮ ਉਲਟਾ ਚੱਲਦਾ, ਕੋਈ ਚੀਜ਼ ਬਣਾਈ ਹੈ ਵਿਗਿਆਨੀ ਨੇ ਉਹਦਾ ਦੁਰਉਪਯੋਗ ਬਹੁਤ ਕਰਦੇ ਹਾਂ, ਪਤਾ ਨਹੀਂ ਕਦੋਂ ਸਾਨੂੰ ਸਮਝ ਆਏਗੀ। ਸੋ ਇਸ ਵਾਸਤੇ ਹੁਣ ਸਵੇਰੇ 4 ਚਫੇਰੇ ਲੱਗੇ ਹੁੰਦੇ ਆ, ਇਹ ਨਹੀਂ ਪਤਾ ਕਿਹਦੀ ਬਾਣੀ ਸੁਣੀ ਹੈ ਅਤੇ ਕਿਹਦੀ ਪੜ੍ਹੀ ਹੈ। ਇੱਕ ਦੂਏ ਦਾ ਇੱਕ ਦੂਏ ਨੂੰ ਤੁਸੀਂ ਆਪ ਤਾਂ ਪੜ੍ਹ ਹੀ ਨਹੀਂ ਸਕਦੇ, ਉਹ ਕਹਿੰਦੇ ਸਾਡਾ ਸੁਣੋ ਗੱਜ ਕੇ ਬੋਲੋ
ਸਤਨਾਮ।
ਸੋ ਐਸਾ ਹੈ ਬਣਿਆ ਹੋਇਆ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਦੱਸ ਰਹੇ ਹੈ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਹੈ ਮੇਰੇ ਰਾਜਨ ਰਾਜਾ ਰੂਪ ਪ੍ਰਕਾਸ਼ ਰੂਪ ਮੈਂ ਤਾਂ ਤੇਰੇ ਨਾਮ ਦਾ ਵੈਰਾਗੀ ਔਰ ਤੇਰੇ ਨਾਲ ਜੁੜਨ ਵਾਲਾ ਜੋਗੀ ਹਾਂ
ਮਰਤ ਨਾ ਸੋਗ ਬਯੋਗੀ
ਕਿਉਂਕਿ ਤੂੰ ਮਰਦਾ ਨਹੀਂ ਸਦਾ ਰਹਿਣ ਵਾਲਾ ਜਦੋਂ ਤੇਰੇ ਨਾਲ ਜੁੜ ਗਏ ਅਤੇ ਜਿਹੜਾ ਜੰਮਣ ਮਰਨ ਵਾਲਾ ਉਹਦੇ ਨਾਲ ਪ੍ਰੇਮ ਪਿਆਮ ਪਾਵਾਂਗੇ ਫਿਰ ਤਾਂ ਵਿਛੋੜੇ ਵਿੱਚ ਵਿਯੋਗ ਹੋਏਗਾ ਕਿ ਨਹੀਂ ਜਿਹੜੀ ਚੀਜ਼ ਪ੍ਰਾਪਤ ਹੋ ਗਈ ਖੁੱਸ ਗਈ ਪ੍ਰਾਪਤ ਹੋਣ 'ਤੇ ਖੁਸ਼ੀ ਹੋ ਗਈ ਖੁੱਸਣ 'ਤੇ ਗਮੀ ਆ ਗਈ ਪ੍ਰਾਪਤੀ ਦੇ ਅਰਕ ਹੋ ਗਿਆ ਜਾਣ 'ਤੇ ਸੋਗ ਹੋ ਗਿਆ ਉਹ ਪਰਮੇਸ਼ਰ ਜਿਹੜਾ ਉਹ ਤਾਂ ਮਰਦਾ ਜੰਮਦਾ ਨਹੀਂ ਅਤੇ ਜਦੋਂ ਉਹਦੇ ਨਾਲ ਸੁਰਤੀ ਵਿਰਤੀ ਜੁੜਨ ਵਾਲੇ ਜੋਗੀ ਬਣ ਗਏ ਉਹਦਾ ਵਿਯੋਗ ਕਦੀ ਹੋਏਗਾ ਨਹੀਂ ਕਿਉਂਕਿ ਆਤਮਾ ਪਰਮਾਤਮਾ ਜਿਹੜੇ ਆ ਉਹ ਸਦਾ ਹੀ ਰਹਿਣ ਵਾਲੇ ਵਿਆਪਕ ਸਰੂਪ ਹੈ ਇਸ ਵਾਸਤੇ ਮਰਤ ਨਾ ਸੋਗ ਬਯੋਗੀ ਇਸ ਵਾਸਤੇ ਕਹਿੰਦੇ ਉਹ ਪਰਮੇਸ਼ਰ ਸਦਾ ਰਹਿਣ ਵਾਲਾ ਮਰਦਾ ਨਹੀਂ ਜੰਮਣ ਮਰ ਤੋਂ ਰਹਿਤ ਆ ਅਤੇ ਜਦੋਂ ਉਹਦੇ ਨਾਲ ਸੁਰਤੀ ਵਰਤੀ ਜੁੜ ਗਈ ਆਤਮਾ ਆਨੰਦ ਅਤੇ ਆਤਮਾ ਦੀ ਪ੍ਰਾਪਤੀ ਸਰੂਪ ਦੀ ਪ੍ਰਾਪਤੀ ਅਤੇ ਪਰਮੇਸ਼ਰ ਦੀ ਸਾਖਿਆਤਤਾ ਹੋ ਗਈ ਫਿਰ ਸੋਗ ਕਿਹਨੂੰ ਹੋਏਗਾ ਅਤੇ ਵਿਯੋਗ ਕਿਹਨੂੰ ਹੋਏਗਾ ਅਤੇ ਨਾ ਤਾਂ ਵਿਛੋੜਾ ਹੀ ਹੋਇਆ ਅਤੇ ਨਾ ਕੋਈ ਸੋਗ ਹੀ ਹੋਇਆ ਕਿਉਂਕਿ ਪਰਮਾਤਮਾ ਨਾਲ ਮਿਲਣ ਵਿੱਚ ਹੀ ਯਤਨ ਹੈ ਨਾ ਜਦੋਂ ਮਿਲ ਗਿਆ ਫਿਰ ਤਾਂ ਵਿਛੋੜਾ ਹੋਣਾ ਹੀ ਨਹੀਂ ਜਿਹੜੀ ਨਦੀ ਸਮੁੰਦਰ 'ਚ ਪੈ ਗਈ ਫਿਰ ਤਾਂ ਉਹਦਾ ਰੂਪ ਹੋ ਗਈ ਫਿਰ ਵਿਛੜਨ ਵਾਲੀ ਗੱਲ ਹੀ ਮੁੱਕ ਗਈ ਉਹ ਜਿਹੜੀ ਬੂੰਦ ਸੀ ਜਾਂ ਗਾਗਰ ਸੀ ਉਹ ਸਾਗਰ ਵਿੱਚ ਪੈ ਕੇ ਸਾਗਰ ਬਣ ਗਈ ਅਤੇ ਜਦੋਂ ਚੇਤਨ ਸੱਤਾ ਦੇ ਨਾਲ ਇਹ ਚੇਤਨਤਾ ਰਲ ਗਈ ਫਿਰ ਤਾਂ ਕੋਈ ਵੱਖਰਾਪਨ ਰਿਹਾ ਹੀ ਨਾ ਫਿਰ ਮਰਨਾ ਕਿਹਨਿਆ ਅਤੇ ਸੋਗ ਕਿਹਨੂੰ ਹੋਣਾ ਵਿਯੋਗ ਵਿਛੋੜਾ ਕਿਹਨੂੰ ਹੋਣਾ ਇਹ ਸਾਰੀ ਕਿਰਿਆ ਖਤਮ ਹੋ ਜਾਂਦੀ ਫਿਰ ਤਾਂ ਆਨੰਦ ਸਰੂਪ ਦੀ ਅਵਸਥਾ ਵਿੱਚ ਹੋ ਜਾਂਦੇ ਹਨ ਪਹਿਲਾਂ ਜੀਵਨ ਮੁਕਤੀ ਦਾ ਆਨੰਦ ਲੈਂਦੇ ਹੈ ਅਤੇ ਫਿਰ ਜਿਹੜੇ ਪਰਾਰਾਵਤ ਪੂਰੀ ਹੁੰਦੀ ਹੈ ਸਰੀਰ ਤਿਆਗ ਕੇ ਫਿਰ ਉਸ ਚੇਤਨ ਦੇ ਵਿੱਚ ਭੇਦ ਅਵਸਥਾ ਪ੍ਰਾਪਤ ਕਰ ਲੈਂਦੇ ਆ ਉਹਨਾਂ ਨੂੰ ਨਾ ਕੋਈ ਸੋ ਹੋ ਗਿਆ ਨਾ ਕੋਈ ਵਿਯੋਗ ਹੋ ਗਿਆ ਆਨੰਦ ਦੀ ਅਵਸਥਾ 'ਚ ਰਹਿੰਦੇ ਹਨ ਵਿਸਰਾਮ ਦੇ ਕੇ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਕਿਰਪਾਲਤਾ ਕਰਦੇ ਹਨ
ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ
ਖੰਡ ਇਹ ਬ੍ਰਹਿਮੰਡ ਇੱਕ ਤਾਂ ਹੈਗੇ ਬਾਹਰ ਦੇ ਖੰਡ ਆ ਨਾ ਜਿਵੇਂ ਆਪਣੇ ਦੇਸ਼ ਦਾ ਨਾਮ ਭਾਰਤ ਖੰਡ ਆ ਸੱਤਾਂ ਦੀਪਾਂ ਜਿਹਦਾ ਨਾਂ ਜੰਬੂ ਦੀਪ ਆ ਇਸ ਤਰ੍ਹਾਂ ਦੇ ਇਹ ਸਾਧ ਸੰਗਤ ਜੀ ਨੌ ਖੰਡ ਅਤੇ ਸੱਤ ਦੀਪ ਆ ਇਹਨਾਂ ਨਾਲ ਮਿਲ ਕੇ ਇੱਕ ਬ੍ਰਹਿਮੰਡ ਬਣਦਾ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਇਹ ਖੰਡ ਨੌਂ ਖੰਡਾਂ ਵਾਲਾ ਸਰੀਰ ਇਹ ਬ੍ਰਹਿਮੰਡ ਜੋ ਵਿਆਪਕ ਸੂਪੀ ਪਰਮੇਸ਼ਰ ਆ ਅਤੇ ਕਹਿੰਦੇ ਸਿੰਘੀ ਤੁਹਾਡੀ ਕਿਹੜੀ ਆ ਉਹ ਜੋਗੀ ਰੂਪ ਸਿੰਘੀ ਵਜਾਉਂਦੇ ਆ ਹੁਣ ਤਾਂ ਰਹੇ ਨਹੀਂ ਬਹੁਤ ਘੱਟ ਆ ਹੈ ਤਾਂ ਸਹੀ ਅੱਗੇ ਦੇਖਦੇ ਰਹੇ ਹਾਂ ਪਿੰਡਾਂ ਵਿੱਚ ਜੋਗੀ ਆਮ ਆਉਂਦੇ ਸੀ ਉਹ ਫਿਰ ਸਿੰਘੀ ਵਜਾਇਆ ਕਰਦੇ ਸੀ ਖੰਡਾਂ ਬ੍ਰਹਿਮੰਡਾਂ ਵਿੱਚ ਜਿਹੜੀ ਉਹਦੀ ਚੇਤਨ ਸੱਤਾ ਅਨਹਦ ਆਵਾਜ਼ ਸੁਣ ਰਹੇ ਹਾਂ ਇਹ ਸਾਡੀ ਸਿੰਘੀ ਵੱਜ ਰਹੀ ਹੈ ਔਰ ਸਭ ਜਗ ਭਸਮਾਂ ਧਾਰੀ ਔਰ ਫਿਰ ਕਹਿੰਦੇ ਸਿੰਘੀ ਮੇਰਾ ਬਟੂਆ ਬਟੂਆ ਹੁੰਦਾ ਸੁਆਹ ਦਾ ਗੋਲਾ ਜਿਹਦੇ ਵਿੱਚੋਂ ਫਿਰ ਉਹ ਰਾਖ ਛਨਾਉਣ ਤੋਂ ਬਾਅਦ ਪਿੰਡੇ ਨੂੰ ਲਾਉਂਦੇ ਆ ਜਿਹੜੇ ਗਊ ਦਾ ਗੋਬਰ ਹੈ ਏਰਣੇ ਗੋਹਿਆਂ ਦਾ ਉਹਦੀ ਉਹ ਰਾਖ ਬਣਾਉਂਦੇ ਅਤੇ ਹੈ ਦਹੀਂ ਵਿੱਚ ਵੀ ਗੁਣ ਕਾਫੀ ਹੁੰਦੇ ਆ ਅਤੇ ਕਈ ਤਰ੍ਹਾਂ ਦੇ ਚਮੜੀ ਦੇ ਰੋਗ ਦੂਰ ਹੁੰਦੇ ਆ ਮਸਾਮ ਬੰਦ ਹੋਣ ਗਰਮੀ ਸਰਦੀ ਤੋਂ ਵੀ ਬਚਾਅ ਹੁੰਦਾ ਸੀ ਆਪਣੇ ਹਿਸਾਬ ਨਾਲ ਉਹਨਾਂ ਦਾ ਹੈ। ਦੂਜਾ ਸਰੀਰ ਨੂੰ ਇਸ ਤਰ੍ਹਾਂ ਕਰੂਪ ਜਿਹਾ ਬਣਾ ਲੈਣਾ ਇਹ ਦੇਹ ਨੂੰ ਮਿਥਿਆ ਜਾਣਨਾ ਜਾਂ ਆਪਣੇ ਆਪ ਨੂੰ ਰਾਖ ਰੂਪ ਸਮਝਣਾ ਮੈਂ ਕੁਛ ਵੀ ਨਹੀਂ ਦੇਹ ਅਧਿਆਸ ਤੋਂ ਉੱਪਰ ਉੱਠਣਾ ਭਾਵ ਤਾਂ ਇਹਦੇ ਵਿੱਚ ਵੀ ਸੀ ਪਰ ਜੇ ਫਿਰ ਉਹ ਇੱਕ ਭੇਤ ਕਿਰਿਆ ਬਣ ਕੇ ਰਹਿ ਜਾਏ ਅਤੇ ਫਿਰ ਤਾਂ ਉਹ ਭੂਤਾਂ ਨੂੰ ਸਰੀਰ ਆ ਉਹਦਾ ਕੋਈ ਲਾਭ ਨਹੀਂ ਹੈ। ਖੰਡਾਂ ਬ੍ਰਹਿਮੰਡਾਂ ਵਿੱਚ ਜਿਹੜੀ ਉਹਦੀ ਅਨਹਦ ਇੱਕ ਰਸ ਧੁਨੀ ਸੁਣ ਰਹੇ ਆਵਾਜ਼ ਹੁਕਮ ਰੂਪੀ ਇਹ ਸਾਡੀ ਸੀਨੀ ਵੱਜ ਰਹੀ ਹੈ ਅਤੇ ਜਿਹੜਾ ਸਾਰੇ ਸੰਸਾਰ ਨੂੰ ਭਸਮ ਨਾਸ ਰੂਪ ਜਾਣਿਆ ਇਹ ਸਾਡਾ ਬਟੂਆ ਬਣਿਆ ਹੋਇਆ ਅਤੇ ਜਿਹੜਾ ਉਹ ਪਰਮੇਸ਼ਰ ਆ ਉਹ ਸਾਰਿਆਂ ਦਾ ਆਧਾਰੀ ਆਸਰਾ ਰੂਪ ਹੈ। ਇਸ ਕਰਕੇ ਜਦੋਂ ਇਹ ਜਾਣ ਲਿਆ ਵੀ ਸਾਰਿਆਂ ਦਾ ਆਸਰਾ ਰੂਪ ਪਰਮੇਸ਼ਰ ਆ ਇਹ ਸਾਰਾ ਸੰਸਾਰ ਭਸਮ ਰਾਖ ਰੂਪ ਤੁਛ ਮਿਥਿਆ ਹੈ ਇਹ ਸਾਡਾ ਬਟੂਆ ਬਣਿਆ ਹੋਇਆ ਹੈ।
ਤਾੜੀ ਲਾਗੀ ਤ੍ਰਿਪਲ ਪਲਟੀ ਹੈ
ਤਾੜੀ ਲਾਗੀ ਤਾੜੀ ਨਾਮ ਹੈ ਸਮਾਧੀ ਦਾ ਜਦੋਂ ਜਿਹੜਾ ਚੇਤਨ ਬ੍ਰਹਮ ਉਹਦੇ ਵਿੱਚ ਅਖੰਡਾਕਾਰ ਅਭਿਆਸ ਕਰਦੇ ਬਿਰਤੀ ਟਿਕ ਗਈ ਅਤੇ ਤਾੜੀ ਮੈਨੇ ਸਾਡੀ ਸਮਾਧੀ ਲੱਗ ਗਈ। ਕਦੋਂ ਲੱਗੀ ਤ੍ਰਿਪਲ ਪਲਟੀ ਹੈ ਤ੍ਰਿਪਲ ਮੈਨੇ ਸਤੋ ਗੁਣ ਰਜੋ ਗੁਣ ਤਮੋ ਗੁਣ ਇਹ ਮਾਇਆ ਦੇ ਤਿੰਨ ਗੁਣ ਹੈ ਨਾ ਇਹ ਬਿਰਤੀ ਟਿਕਣ ਨਹੀਂ ਦਿੰਦੇ। ਤਮੋ ਗੁਣ ਵਿੱਚ ਕ੍ਰੋਧ ਹੈ ਰਜੋ ਗੁਣ ਵਿੱਚ ਖਾਣ ਪੀਣ ਐਨਣ ਭੋਗਣ ਦੀ ਇੱਛਾ ਬਣੀ ਰਹਿੰਦੀ ਹੈ ਸਤੋ ਗੁਣ ਵਿੱਚ ਆਪਣੀ ਬਿਰਤੀ ਜਿਹੜੀ ਹੈ ਉਹ ਕੁਝ ਸ਼ਾਂਤ ਹੁੰਦੀ ਹੈ ਪਰ ਹੈ ਇਹ ਸਤੋ ਗੁਣ ਇਸ ਚੀਜ਼ ਦਾ ਲਖਾਇਕ ਤਾਂ ਹੈ ਵੀ ਅਸੀਂ ਤਮੋ ਗੁਣ ਤੋਂ ਉੱਪਰ ਉੱਠ ਕੇ ਰਜੋ ਗੁਣ ਨੂੰ ਖਤਮ ਕਰਕੇ ਸਤੋ ਗੁਣ ਗਏ ਹਾਂ ਫਿਰ ਦੀ ਸ਼ੁੱਧੀ ਦਾ ਪ੍ਰਤੀਕ ਤਾਂ ਹੈ ਪਰ ਜਿੰਨਾ ਚਿਰ ਇਹਨਾਂ ਤਿੰਨਾਂ ਗੁਣ ਮਾਇਆ ਦੇ ਤਿੰਨ ਗੁਣ ਉੱਪਰ ਨਹੀਂ ਉੱਠਦੇ ਉਹਨਾਂ ਚਿਰ ਬਿਰਤੀ ਟਿਕ ਨਹੀਂ ਸਕਦੀ। ਇਸ ਵਾਸਤੇ ਉਹ ਵੀ ਮਨ ਵਡਿਆਈ ਦੇ ਵਿੱਚ ਆਉਂਦਾ ਹੀ ਹੈ ਨਾ। ਹੁਣ ਇੱਥੇ ਦੱਸਦੇ ਆ ਵੀ ਜਦੋਂ ਤਾੜੀ ਲੱਗੀ ਕਦੋਂ ਲੱਗੇਗੀ ਤ੍ਰਿਪਲ ਪਲਟੀ ਹੈ ਇਹ ਜਿਹੜੇ ਤਿੰਨੇ ਹੀ ਆ ਸਤੋ ਰਜੋ ਤਮੋ ਇਹਨਾਂ ਵੱਲੋਂ ਬਿਰਤੀ ਨੂੰ ਪਲਟ ਲਵਾਂਗੇ ਉਲਟਾ ਲਵਾਂਗੇ ਇਹ ਤਾੜੀ ਲੱਗੇਗੀ। ਤਮੋ ਗੁਣ ਕ੍ਰੋਧ ਆ ਗਿਆ ਉਹ ਵੀ ਬਿਰਤੀ ਨਹੀਂ ਟਿਕਣ ਦਿੰਦਾ ਇਹ ਵੀ ਪਸ਼ਮ ਅਸਰ ਦੇਣ ਤੇ ਨਾ ਕ੍ਰੋਧ ਜਿਹੜਾ ਅੰਦਰੋਂ ਪੈਦਾ ਹੋ ਗਿਆ ਅੰਦਰ ਨੂੰ ਸਾੜੀ ਜਾਂਦਾ ਰਿਝੀ ਜਾਂਦਾ ਇਸ ਵਾਸਤੇ ਦੂਈ ਅਗਤਮ ਬਾਹਰੋਂ ਸਾੜਦੀ ਨਾ ਵੀ ਅੰਦਰੋਂ ਪੈਦਾ ਹੋ ਗਿਆ ਅੰਦਰ ਨੂੰ ਸਾੜੀ ਜਾਂਦਾ। ਇਸ ਤਰ੍ਹਾਂ ਰਜੋ ਗੁਣ ਇਹ 'ਚ ਮਨ ਦੀ ਚੰਚਲਤਾ ਹੋ ਜਾਂਦੀ ਹੈ ਸਤੋ ਗੁਣ ਉਹ ਵੀ ਇਹ ਹੈ ਵੀ ਦੇਵ ਲੋਕਾਂ ਦੇ ਵਿੱਚ ਜਾਵਾਂ ਅਤੇ ਹੈ ਤਾਂ ਉਹ ਵੀ ਫਿਰ ਕਲਪਣਾ ਹੀ ਹੈ ਉਹ ਵੀ ਪੁੰਨਾਂ ਦਾ ਹੀ ਹੈ ਪੁੰਨ ਖਤਮ ਹੋਣਗੇ ਫਿਰ ਨੀਚੇ ਗਿਰੇਗਾ। ਤਾੜੀ ਲੱਗ ਗਈ ਤ੍ਰਿਪਲ ਪਲਟੀ ਹੈ ਜਦੋਂ ਤਿੰਨਾਂ ਪਾਸਿਆਂ ਬਿਲਤੀ ਨੂੰ ਪਲਟਾਂਗੇ ਰੋਕਾਂਗੇ ਉਲਟਾਵਾਂਗੇ ਫਿਰ ਤਾੜੀ ਜਿਹੜੀ ਸਮਾਧੀ ਲੱਗੇਗੀ ਛੂਟੇ ਹੋਏ ਪਸਾਰੀ ਇਹ ਜਿਹੜਾ ਸੰਸਾਰ ਦਾ ਪਸਾਰਾ ਇਹਦੇ 'ਚ ਮਨ ਬਹੁਤ ਪਸਰਿਆ ਹੋਇਆ ਨੂੰ ਇਹ ਮਨ ਵੀ ਤਾਣਾ ਬਹੁਤ ਤਣਦਾ ਇਹਦੇ ਪਸਾਰੇ ਦਾ ਕੋਈ ਅੰਤ ਥੋੜ੍ਹੀ ਹੈ। ਥੋੜ੍ਹਾ ਜਿਹਾ ਅੱਖਾਂ ਮੀਟ ਕੇ ਧਿਆਨ ਕਰੋ ਮਨ ਕਿੰਨੇ ਤਾਣੇ ਬਾਣੇ ਬਣਦਾ ਕੋਈ ਨਾ ਕੋਈ ਅਧੇੜ ਬਣ ਦੀ ਕਿਰਿਆ ਕਰਦਾ ਹੀ ਰਹਿੰਦਾ ਪਿਗਦਾ ਥੋੜ੍ਹੀ ਚਾਰ ਸਵੇਰੇ ਭਜਦਾ, ਬੜਾ ਪਸਾਰਾ ਇਹਦਾ ਫਲ ਆਇਆ। ਸੁਪਨੇ 'ਚ ਵੀ ਬੜਾ ਕੁਛ ਕਰਦਾ, ਬੜੀਆਂ ਕਲਪਨਾਵਾਂ ਕਰਦਾ। ਇਹ ਮਨ ਦਾ ਪਸਾਰਾ ਤਾਂ ਬਹੁਤ ਦੂਰ ਤੱਕ ਪਸਾਰਿਆ ਹੋਇਆ, ਇਸ ਵਾਸਤੇ ਛੁੱਟਿਆ ਹੋਏ ਪਸਾਰੀ। ਇਹ ਜਿਹੜਾ ਪਸਾਰਿਆਂ 'ਚ ਪਸਰਨ ਵਾਲਾ, ਖਿੰਡਣ ਵਾਲਾ, ਫੈਲਿਆ ਹੋਇਆ ਮਨ ਆ, ਅਤੇ ਜਦੋਂ ਇਹਦੇ ਵੱਲੋਂ ਛੁਟਕਾਰਾ ਹੋਏਗਾ, ਤਿੰਨਾਂ ਗੁਣਾਂ ਤੋਂ ਉੱਪਰ ਉੱਠਾਂਗੇ, ਫਿਰ ਤਾੜੀ ਮੈਨੇ ਸਮਾਧੀ ਲੱਗ ਜਾਏਗੀ, ਫਿਰ ਤਾਂ ਕੁਦਰਤੀ ਹੋ ਜਾਏਗੀ। ਅਤੇ ਬਾਕੀ ਤਾਂ ਇਹ ਹੈ, ਸਮਾਧੀ ਲਾਉਣ ਵਾਸਤੇ ਕਈ ਤਰ੍ਹਾਂ ਦੇ ਇਹ ਜਿਹੜੇ ਸਾਧਨਾ ਰੂਪੀ ਯਤਨ ਹੈਗੇ ਆ, ਐਕਸਰਸਾਈਜ਼ਾਂ ਵਗੈਰਾ ਕਰਦੇ ਆ, ਠੀਕ ਹੈ, ਉਹਦੇ ਨਾਲ ਸਰੀਰ ਦੀ ਕਿਰਿਆ ਵੀ ਸਹੀ ਰਹਿੰਦੀ ਹੈ। ਪਰ ਜਿੰਨਾ ਚਿਰ ਬੰਦੇ ਤਿੰਨ ਜਿਹੜੇ ਗੁਣ ਆ ਮਾਇਆ ਦੇ, ਇਹਨਾਂ ਤੋਂ ਉੱਪਰ ਨਹੀਂ ਉੱਠਦਾ, ਅਤੇ ਜਿਹੜਾ ਮਨ ਦੇ ਵਿੱਚ ਤਾਣਾ ਬਾਣਾ ਇਹ ਪਸਾਰਾ ਇਹਨੂੰ ਤਿਆਗਦਾ ਨਹੀਂ, ਉਦੋਂ ਤੱਕ ਤਾੜੀ ਜਿਹੜੀ ਸਮਾਧੀ ਹੈ ਉਹ ਨਹੀਂ ਲੱਗਦੀ। ਅਸੀਂ ਹੁਣ ਤਿੰਨਾਂ ਗੁਣਾਂ ਤੋਂ ਬਿਰਤੀ ਨੂੰ ਉਲਟਾ ਲਿਆ, ਮਾਇਆ ਨਾਲੋਂ ਪ੍ਰੀਤੀ ਜੋੜ ਕੇ ਮਾਇਆ ਦਾ ਮਾਲਕ ਜਿਹੜਾ ਪਰਮੇਸ਼ੁਰ ਤੁਰਤੀ ਜੋੜ ਲਈ ਹੈ। ਇਹ ਜਿੰਨਾ ਵੀ ਪਸਾਰਾ ਫੈਲਿਆ ਹੋਇਆ, ਇਸ ਪਸਾਰੇ 'ਚੋਂ ਸ਼ਬਦ ਦੀ ਬਰਕਤ ਨਾਲ ਨਿਕਲ ਗਏ ਹਾਂ, ਹੁਣ ਸਾਡੀ ਤਾੜੀ ਜਿਹੜੀ ਸਮਾਧੀ ਲੱਗ ਗਈ। ਜਾਂ ਇਹ ਜਿਹੜੇ ਯੋਗੀ ਲੋਕ ਆ, ਤਾੜੀ ਜਿਹੜੀ ਉਹ ਸ਼ਰਾਬ ਕੱਢਦੇ ਆ, ਖਜੂਰ ਵਗੈਰਾ ਉਹ ਪੀ ਕੇ ਥੋੜ੍ਹੀ ਸਮਾਧੀ, ਇਸ ਵਾਸਤੇ ਸਾਡੀ ਹੁਣ ਜਿਹੜੀ ਤਾੜੀ ਹੈ ਉਹ ਚੇਤਨ ਸੱਤਾ ਨੂੰ ਵਿਆਪਕ ਜਾਣ ਕੇ ਜਰੇ ਜਰੇ 'ਚ ਉਹਦੀ ਜੋਤ ਜਿਹੜੀ ਦੇਖਦੇ ਹਾਂ, ਇਸ ਉੱਤੇ ਸਿੱਧ ਸਾਡੀ ਤਾੜੀ ਸਮਾਧੀ ਲੱਗੀ ਹੋਈ ਹੈ।
ਮਨ ਪਾਣ ਦੋਏ ਤੂੰ ਬਾ ਕਰੀ ਹੈ।
ਹਾਂ, ਫਿਰ ਉਹ ਕਹਿੰਦੇ ਉਹ ਜਿਹੜਾ ਇੱਕ ਤੂੰਬਾ ਜਿਹਾ ਵਜਾਉਂਦੇ ਆ, ਮਨ ਪਵਨ, ਇਹ ਜਿਹੜਾ ਮਨ ਦੇ ਅੰਦਰ ਪਵਨ ਵਾਂਗ ਮਨ ਚੰਚਲ ਆ, ਵਿਕਲਪਾਂ ਵਿਕਲਪਾਂ ਦਾ ਤਿਆਗ ਜਿਹੜਾ ਕਰਨਾ। ਮਨ ਪਵਨ ਅੱਗੇ
ਦੋਏ ਤੂੰਬਾ ਕਰੀਏ,
ਦੋਏ ਤੂੰਬਾ ਕਰੀਏ, ਇਹ ਜਿਹੜਾ ਮਨ ਪਵਨ ਵਾਂਗ ਚੰਚਲ, ਇਹਦੀ ਚੰਚਲਤਾ ਸੰਕਲਪਾਂ ਵਿਕਲਪਾਂ ਨੂੰ ਰੋਕਣਾ। ਅਸੀਂ ਇਹ ਦੋ ਤੂੰਬੇ ਬਣਾਏ ਹੋਏ ਹੈ।
ਯੁਗ ਯੁਗ ਸਾਰਦ ਸਾਜੀ,
ਯੁਗਾਂ ਯੁਗਾਂ ਦਾ ਮਾਲਕ ਜਿਹੜਾ ਪਰਮੇਸ਼ੁਰ ਹੈ, ਯੁਗ ਨਾਮ ਦੋਵਾਂ ਦਾ, ਜੀਵ ਅਤੇ ਈਸ਼ਵਰ, ਜੀਵ ਅਤੇ ਈਸ਼ਵਰ ਦਾ ਜਿਹੜਾ ਯੁਗ ਮੈਨੇ ਜੋੜ ਮਿਲਾਪ ਆ, ਇਹ ਸਾਰਦ ਮੈਨੇ ਜਿਹੜੀ ਤੂੰਬਿਆਂ ਵਿੱਚ ਡੰਡੀ ਹੈ, ਇਹ ਅਸੀਂ ਡੰਡੀ ਸਾਜੀ ਸਿਰਜੀ ਹੋਈ ਬਣਾਈ ਹੋਈ ਹੈ। ਕਿਉਂਕਿ ਦੋ ਤੂੰਬੇ ਹੁੰਦੇ ਨਾ ਉਹਨੂੰ ਆਪਣੇ ਆ, ਇੱਕ ਤਾਂ ਵੱਡਾ ਹੁੰਦੀ ਆ ਨਾ, ਕੀ ਆ ਹੁੰਦਾ, ਇੱਕ ਉਹ ਤੂੰਬੇ ਹੁੰਦੇ ਆ ਉਹਦੀ ਵੀ ਸਬਜ਼ੀ ਬਣਦੀ, ਇੱਕ ਤਾਂ ਕੌੜ ਤੂੰਬੀ ਹੁੰਦੀ ਨਾ, ਉਹ ਜੋ ਮਰਜ਼ੀ ਕਰ ਲਓ, ਉਹ ਜਿਹਦੇ ਨੂੰ ਲੌਕੀ ਵੀ ਕਹਿੰਦੇ ਆ, ਲੌਕੀ ਅਠਸਰ ਤੀਰਥ ਨਾਈ ਗੌਰਾ ਬਨ ਤਉ ਨਾ ਜਾਈ, ਉਹਦਾ ਘੜਤਨ ਛੱਡਦੀ ਨਹੀਂ ਨਾ। ਅਤੇ ਇਸ ਵਾਸਤੇ ਜਾਂ ਉਹ ਬੇਲ ਨੂੰ ਰੰਬਾ ਰੰਬਾ ਜਿਹਾ ਲੱਗ ਜਾਏ, ਫਿਰ ਵੀ ਉਹ ਕਹਿੰਦੇ ਘੜਤਨ ਫੜ ਜਾਂਦੀ ਹੈ। ਜ਼ਿਮੀਦਾਰ ਦੱਸਦੇ ਆ, ਕਿਸਾਨ ਲੋਕ ਉਹ ਫਿਰ ਰੰਬਾ ਨਹੀਂ ਲੱਗਣ ਦਿੰਦੇ। ਅਤੇ ਇਸ ਵਾਸਤੇ ਉਹਦੇ ਹਲੋ ਇੰਨੇ ਨੇ, ਉਹਦੇ 'ਚ ਕੋਈ ਜ਼ਹਿਰ ਵਾਲਾ ਮਾਦਾ ਪੈਦਾ ਹੋ ਜਾਂਦਾ। ਅਤੇ ਜਿਹੜਾ ਕਹਿੰਦੇ ਅਸੀਂ ਯੁਗ ਯੁਗ ਸਾਰਦ ਸਾਜੀ, ਯੁਗ ਮੈਨੇ ਦੋ, ਅਤੇ ਯੋਗ ਹੋ ਗਿਆ ਦੋ, ਕੌਣ ਹੋ ਗਿਆ ਜੀਵ ਅਤੇ ਈਸ਼ਰ, ਇਹਨਾਂ ਦਾ ਜਿਹੜਾ ਆਪਸ ਵਿੱਚ ਜੋੜਨਾ। ਕਿਉਂਕਿ ਜਦੋਂ ਜੀਵ ਦੇ ਅੰਦਰ ਸ਼ਬਦ ਅਤੇ ਸੁਰਤ ਦਾ ਮਿਲਾਪ ਆ ਗਿਆ, ਇਹ ਈਸ਼ਰ ਨਾਲ ਪਰਮਾਤਮਾ ਨਾਲ ਜੁੜ ਜਾਏਗਾ। ਇਹ ਸਾਰਦ ਮੈਨੇ ਸਾਜੀ, ਸਾਰਦ ਮੈਨੇ ਡੰਡੀ ਸਾਜਣਾ ਕੀਤੀ ਹੈ।
ਫਿਰ ਭਾਈ ਤੰਤੀ ਤੂੰ ਟਸ ਨਾਹੀ।
ਹਾਂ, ਜਿਹੜੀ ਤੰਤੀ, ਤੰਤੀ ਮੈਨੇ ਜਿਹੜੀ ਬਿਰਤੀ ਰੂਪੀ ਡੋਰ ਆਉਂਦਿਆ, ਅਤੇ ਜਦੋਂ ਸਥਿਰ ਹੋ ਗਈ ਸ਼ਬਦ ਦਾ ਅਭਿਆਸ ਕਰਕੇ ਉਸ ਪਰਮਾਤਮਾ ਵਿੱਚ, ਫਿਰ ਇਹ ਤੋੜਿਆ ਟੁੱਟਦੀ ਨਹੀਂ। ਇਹਦਾ ਤੱਤੀ ਤਵੀ ਹੈ, ਚਾਹੇ ਬੰਦ ਬੰਦ ਕੱਟਿਆ ਜਾਂਦਾ, ਜ਼ਰੂਰ ਮਾਸ ਨੋਚ ਦੇ ਜਾਂ ਖੋਪਰੀ ਲੈ ਜਾਂਦੀ, ਇਹ ਤਾਂ ਟੁੱਟ, ਫਿਰ ਇਹਨੂੰ ਕੀ ਟੁੱਟਣਾ। ਤਾਂ ਸਥਿਰ ਹੋ ਗਈ ਨਾ ਬਿਰਤੀ, ਆਮ ਬੰਦਿਆਂ ਦੀ ਬਿਰਤੀ ਹਰ ਵੇਲੇ ਟੁੱਟੀ ਜਾਂਦੀ ਹੈ, ਹਰ ਵੇਲੇ ਟੁੱਟੀ ਜਾਂਦੀ ਹੈ। ਪਰ ਉਹ ਜਿਹੜੇ ਗੁਰਮੁਖ ਪਿਆਰੇ ਆ, ਥਿਰ ਪਈ ਤੰਤੀ ਤੂੰ ਟਿਸ ਨਾਹੀਂ, ਇਹ ਤੰਤੀ ਜਿਹੜੀ ਉਹਨਾਂ ਦੀ ਬਿਰਤੀ ਹੈ, ਕਿਤਨਾ ਵੀ ਸੰਕਟ, ਕਿੰਨਾ ਵੀ ਜਾਲਵਾਂ ਵੱਲੋਂ ਦੁੱਖ ਦਿੱਤਾ ਜਾਏ ਜਾਂ ਕੋਈ ਮਰਨ ਜੰਮਣ ਦੇ ਹਰ ਸ਼ੋਕ ਆ ਜਾਣ, ਕੋਈ ਸੰਕਟ ਬਿਪਤਾ ਆ ਜਾਏ, ਐਸੀ ਸਥਿਰ ਹੋ ਗਈ ਬਿਰਤੀ ਰੂਪੀ ਤੰਤੀ ਜਿਹੜੀ ਤੰਦੀ ਹੈ ਉਹ ਮੁੜ ਕੇ ਨਹੀਂ ਟੁੱਟਦੀ ਹੈ।
ਅਨਹਦ ਕਿੰਗਰੀ ਬਾਜੀ,
ਜਿਵੇਂ ਉਹ ਕਿੰਗਰੀ ਦੇ ਉੱਤੇ ਤਾਰ ਹੁੰਦੀ ਹੈ ਨਾ, ਉਹ ਟੁੱਟ ਜਾਏ ਤੇ ਫਿਰ ਉਹਨੂੰ ਕੀ ਵਜਾਉਣਾ ਵਜਾਉਣਾ। ਇਸ ਤਰ੍ਹਾਂ ਜਿਹਨਾਂ ਨੇ ਆਪਣੀ ਬਿਰਤੀ ਰੂਪੀ ਤਾਰ ਨੂੰ ਮਾਲਕ ਦੇ ਨਾਲ ਸਥਿਰ ਕਰ ਲਿਆ, ਜੋੜ ਲਿਆ, ਟਕਾ ਲਿਆ, ਫਿਰ ਟੁੱਟਦੀ ਨਹੀਂ, ਤੇ ਉਹਨਾਂ ਦੀ ਫਿਰ ਅਨਹਦ ਨਾਦ ਰੂਪੀ ਜਿਹੜੀ ਕਿੰਗਰੀ ਹੈ ਉਹ ਦਿਨ ਰਾਤ ਵੱਜਦੀ। ਉਹ ਤਾਂ ਤਾਰ ਜੀ ਟੁੱਟ ਗਈ ਨਾ, ਫਿਰ ਕੀ ਹੈ ਜਾਂ ਢਿੱਲੀ ਹੋ ਗਈ, ਤੂੰ ਵੀ ਟਿੱਪ ਟਿੱਪ ਕਰਦੀ ਹੈ, ਉਹ ਜਿਹੜੀ ਤੁੰਬੀ ਹੈ। ਪਰ ਇਹ ਤਾਂ ਫਿਰ ਜਦੋਂ ਬਿਰਤੀ ਸਥਿਰ ਹੋ ਗਈ ਤੇ ਫਿਰ ਇਹ ਜਿਹੜੀ ਅਨਹਦ ਨਾਦ ਰੂਪੀ ਕਿੰਗਰੀ ਹੈ ਉਹ ਦਿਨ ਰਾਤ ਵੱਜਦੀ ਹੈ। ਉਹ ਸਾਡੇ ਸੰਤ ਸੀਗੇ ਸ੍ਰੀ ਮਾਨ ਬਾਬਾ ਮਹਿੰਦਰ ਸਿੰਘ ਜੀ, ਉਹਨੂੰ ਕਹਿੰਦੇ ਮਹਾਰਾਜ ਅੱਗੇ ਤੁਸੀਂ ਕਦੇ ਕਦੇ ਕੀਰਤਨ ਬੜਾ ਕਰਦੇ ਹੁੰਦੇ ਸੀ, ਫਿਰ ਹੁਣ ਕਹਿੰਦੇ ਹੁਣ ਤਾਂ ਅੰਦਰਲਾ ਹੀ ਨਹੀਂ ਸੰਭਾਲ ਹੁੰਦਾ, ਗੱਜ ਕੇ ਬੋਲੋ
ਸਤਨਾਮ,
ਅਤੇ ਅੰਦਰੋਂ ਅਨਹਦ ਨਾਦ ਦੀ ਜਿਹੜੀ ਧੁਨ ਆ ਉਹ 24 ਘੰਟੇ ਚੱਲ ਰਹੀ, ਇੱਕ ਰਾਸ ਬੀਣਾ ਵੱਜ ਰਹੀ ਹੈ। ਮਤਲਬ ਇਹ ਤਾਂ ਹੁਣ ਅਵਸਥਾ ਕਿਸੇ ਨੂੰ ਮਿਲਦੀ ਹੈ ਨਾ, ਇਹਦਾ ਮਤਲਬ ਇਹ ਨਹੀਂ ਕਿ ਬਾਹਰਲੇ ਕੀਰਤਨ ਦੀ ਆਲੋਚਨਾ ਹੈ, ਮਤਲਬ ਇਹ ਹੈ ਕਿ ਅੰਦਰੋਂ ਇੱਕ ਰਸ ਅਵਸਥਾ ਮਿਲ ਗਈ, ਇਹ ਤਾਂ ਬੜੀ ਕਮਾਈ ਕਰਕੇ ਮਿਲਦੀ ਹੈ। ਸੋ ਇਸ ਵਾਸਤੇ ਇਹ ਜਿਹੜੀ ਕਹਿੰਦੇ ਕਿੰਗਰੀ ਹੈ ਇਹ ਦਿਨ ਰਾਤ ਵੱਜ ਰਹੀ ਹੈ, ਕਿਉਂਕਿ ਉਹਦੀ ਜਿਹੜੀ ਹੁਕਮ ਰੂਪੀ ਕਿੰਗਰੀ ਹੈ ਪਰਮਾਤਮਾ ਦੀ ਦਿਨ ਰਾਤ ਵੱਜਦੀ, ਕਿਉਂਕਿ ਪਰਮਾਤਮਾ ਹੀ ਅਨਹਦ ਹਨ, ਬਾਕੀ ਦਾ ਹੱਦ ਸੀਮਾ 'ਚ ਅਨਹਦ ਉਹ ਹੀ ਨਾਸ ਤੋਂ ਰਹਿਤ ਆ। ਉਹਦੀ ਜਿਹੜੀ ਹੁਕਮ ਰੂਪੀ ਕਿੰਗਰੀ ਹੈ ਉਹ ਦਿਨ ਰਾਤ ਵੱਜ ਰਹੀ, ਉਹਦੇ ਹੁਕਮ ਵਿੱਚ ਰਹਿੰਦੇ ਆ, ਹੁਕਮ 'ਚ ਰਹਿਣ ਕਰਕੇ ਬਿਰਤੀ ਟੁੱਟਦੀ ਨਹੀਂ, ਅਤੇ ਜਿਹੜਾ ਹੁਕਮ 'ਚ ਰਹਿੰਦਾ ਉਹਨੂੰ ਕਲੇਸ਼ ਵੀ ਕੋਈ ਨਹੀਂ, ਹੁਕਮਾਂ ਦੂਲੀ ਕਰਨੇ ਨੇ ਕਲੇਸ਼ ਹੁੰਦਾ ਹੈ। ਇਸ ਕਰਕੇ ਫਿਰ ਐਸੀ ਕਿੰਗਰੀ ਕਿੰਗ ਜਿਹੜੀ ਦਿਨ ਰਾਤ ਵੱਜ ਰਹੀ ਹੈ,
ਸੁਣ ਮਨ ਮਗਨ ਭਏ ਹੈ ਪੂਰੇ,
ਉਹ ਫਿਰ ਜਿਹੜੇ ਗੁਰਮੁਖ ਪਿਆਰੇ ਆ ਜਦੋਂ ਸੁਣ ਅਵਸਥਾ ਅਫੋਰ ਅਵਸਥਾ ਮਿਲ ਗਈ ਨਾ, ਫਿਰ ਤਾਂ ਉਹ ਉਸ ਪਰਮਾਤਮਾ ਵਿੱਚ ਮਿਲ ਕੇ ਮਗਨ ਮਸਤ ਹੋ ਗਏ, ਕਿਉਂਕਿ ਇੱਕ ਤਾਂ ਮਸਤਾਨੇ ਹੁੰਦੇ, ਇੱਕ ਦਾਨੇ, ਇੱਕ ਦਵਾਨੇ ਹੁੰਦੇ, ਅਵਸਥਾ ਤਾਂ ਕੋਈ ਹੈ, ਇੱਕ ਤਾਂ ਦੀਵਾਨੇ ਆ ਅਤੇ ਥੋੜ੍ਹਾ ਜਿਹਾ ਦਾਨੇ ਵਿਰਤੀ ਰਹੇ, ਥੋੜ੍ਹੀ ਜਿਹੀ ਮਸਤੀ ਵਾਲੇ ਹਿਸਾਬ 'ਚ ਰਹੇ, ਇੱਕ ਬਿਲਕੁਲ ਹੀ ਮਸਤ ਹੋ ਜਾਂਦੇ, ਇੱਕ ਫਿਰ ਮਰਜ਼ਾਦਾ 'ਚ ਵੀ ਰਹਿੰਦੇ ਆ, ਫਿਰ ਜੇ ਇਸ ਤਰ੍ਹਾਂ ਕਰਾਂਗੇ ਸੰਸਾਰ ਨੂੰ ਵੀ ਸਿੱਖਿਆ ਦੇਣੀ ਹੈ, ਉਹ ਫਿਰ ਪੂਰੇ ਹਰ ਵੇਲੇ ਮਰਜ਼ਾਦਾ ਵਾਲੀ ਬਿਰਤੀ 'ਚ ਵਰਤਦੇ। ਇਸ ਕਰਕੇ ਸੁਣ ਮਨ ਮਗਨ ਭਏ ਹੈ ਪੂਰੇ, ਉਹ ਜਿਹੜੇ ਪੂਰੇ ਹੋ ਗਏ, ਪੂਰੇ ਦਾ ਚਿੰਤਨ ਕਰਕੇ ਸੁਣ ਮਨ ਮਗਨ ਪਏ, ਉਹਦੇ ਗਿਆਨ ਨੂੰ ਸੁਣਿਆ, ਸੁਣ ਕੇ ਕਮਾਇਆ ਫਿਰ, ਅਤੇ ਉਸਨੂੰ ਅਮਲ ਕਰਕੇ ਅਤੇ ਮਹਿਲ ਤੋਂ ਰਹਿਤ ਪਵਿੱਤਰ ਜੀਵਨ ਗ੍ਰਹਿਣ ਕਰ ਲਿਆ, ਸੁਣ ਜਿਹੜਾ ਫੋਰਿਆ ਅਤੇ ਫਿਰ ਮਨ ਦੇ ਸਾਰੇ ਫੁਰਨੇ ਖਤਮ ਹੋ ਗਏ। ਜਦੋਂ ਉਹ ਫੁਰ ਅਵਸਥਾ ਹੋ ਗਈ ਫਿਰ ਉਹ ਪੂਰੇ ਨਾਲ ਮਿਲ ਕੇ ਪੂਰੇ ਹੋ ਗਏ ਹਨ, ਅਤੇ ਫਿਰ ਕਿਸੇ ਪ੍ਰਕਾਰ ਦੀ ਜਿਹੜੀ ਭਟਕਣਾ ਆ ਉਹ ਹੁੰਦੀ ਨਹੀਂ, ਹਰ ਵੇਲੇ ਆਨੰਦ ਸਰੂਪ 'ਚ ਰਹਿੰਦੇ ਆ, ਕਿਸੇ ਤਰ੍ਹਾਂ ਦਾ ਉਹਨਾਂ ਦੇ ਉੱਤੇ ਲੇਪ ਛੇਪ ਹੀ ਨਹੀਂ ਆਉਂਦਾ, ਆਪਣੇ ਆਨੰਦ ਵਿੱਚ ਮਸਤ ਹੋਏ ਰਹਿੰਦੇ ਹਨ।
ਮਾਇਆ ਡੋਲ ਨਾ ਲਾਗੀ,
ਇਹ ਮਾਇਆ ਦੀ ਜਿਹੜੀ ਡੋਲ ਪਾਇਆ ਇਹ ਨਹੀਂ ਫਿਰ ਉਹਨਾਂ ਨੂੰ ਲੱਗਦੀ, ਆਮ ਸੰਸਾਰ ਜਿਹੜਾ ਨਾ ਉਹ ਮਾਇਆ ਦੇਖ ਕੇ ਡੋਲ ਜਾਂਦਾ ਨਾ, ਜਾਂ ਮਾਇਆ ਡੋਲਣ ਲੱਗ ਗਈ ਮਾਇਆ ਨੂੰ ਦੇਖ ਕੇ ਬਿਰਤੀ ਡੋਲਣ ਲੱਗ ਜਾਂਦੀ ਨਾ, ਤੇ ਇਹ ਜਿਹੜੇ ਗੁਣ ਪਿਆਰੇ ਆ ਉਹਨਾਂ ਨੂੰ ਮਾਇਆ ਦੀ ਡੋਲ ਨਹੀਂ ਲੱਗਦੀ, ਕਿਉਂਕਿ ਉਹ ਫਿਰ ਗਿਆਨ ਅਵਸਥਾ ਜੀ ਹੋਏ ਆ, ਮਾਇਆ ਵਿੱਚ ਨਿਰਲੇਪ ਰਹਿੰਦੇ। ਜਿਵੇਂ ਅੱਗੇ ਵੀ ਇੱਕ ਦਿਨ ਵਚਨ ਸੁਣਾਇਆ ਸੀ ਕਿ ਸ੍ਰੀ ਮਾਨ ਸੰਤ ਬਾਬਾ ਬਹਾਦਰ ਸਿੰਘ ਜੀ ਮਸਤੂਆਂ ਵਾਲੇ ਮਹਾਂਪੁਰਖ, ਉਹ ਸਿਆਲ ਦਾ ਮਹੀਨਾ ਸੀ ਅਤੇ ਕੰਬਲੀ ਦੀ ਲੋਹੀ ਦੀ ਬੁੱਕਲ ਮਾਰੀ ਹੋ ਸੀ। ਕੋਈ ਸੰਨਿਆਸੀ ਸ਼ੀਤਲਗਿਰੀ ਆਇਆ, ਮਨ 'ਚ ਫੁਰਨਾ ਹੋਇਆ ਕਿ ਜਿਹੜਾ ਬ੍ਰਹਮ ਗਿਆਨੀ ਉਹ ਮਾਇਆ ਨੂੰ ਕਿਵੇਂ ਤਿਆਗ ਦਿੰਦਾ, ਇੱਧਰ ਉਹਦਾ ਮਨ ਨਿਕਲਦਾ ਹੀ ਨਹੀਂ। ਮਨੁੱਖਾਂ ਤੋਂ ਸੂਰਮਾ ਵੀ ਜਦੋਂ ਨੋਟਿਆਂ ਦੇਖ ਕੇ ਦੱਸ ਦਿੰਦਾ ਕਿੰਨੇ ਦਾ, ਨਿਆਣੇ ਨੂੰ ਫੜਾ ਦਿਓ ਉਹ ਵੀ ਭੱਜਦਾ, ਹਰ ਇੱਕ ਦੀ ਸੁਰਤੀ ਵਿਰਤੀ ਇਹ ਕਿਵੇਂ ਤਿਆਗਦੇ। ਦੂਆ ਪੁਰਨਾ ਬਣ ਗਿਆ ਕਿ ਸੰਤ ਜੇ ਜਾਣੀ ਜਾਣੋ ਹੋਣ, ਠੰਡ ਬੜੀ ਹੈ ਇਹ ਲੋਹੀ ਮੈਨੂੰ ਦੇ ਦੇਣ। ਉਹ ਜਿਸ ਵੇਲੇ ਗਿਆ ਸੰਤਾਂ ਨੇ ਕਿਹਾ ਲਓ ਬਾਬਾ ਜੀ ਠੰਡ ਬੜੀ ਹੈ, ਲੋਹੀ ਲੈ ਲਓ ਬੁੱਕਲ ਮਾਰ ਲਓ। ਕਹਿੰਦੇ ਨਹੀਂ ਮਹਾਰਾਜ ਠੰਡ ਤਾਂ ਤੁਹਾਨੂੰ ਵੀ ਹੈ, ਤੁਸੀਂ ਰੱਖੋ। ਕਹਿੰਦੇ ਨਾਲੇ ਅੰਦਰੋਂ ਮੰਗੀ ਜਾਂਦਾ ਨਾਲੇ ਤਿਆਗ ਦਿਖਾ ਦਿੰਦਾ। ਕਹਿਣ ਲੱਗੇ ਜਿਵੇਂ ਅਸੀਂ ਲੋਹੀ ਲਾ ਕੇ ਤੈਨੂੰ ਫੜਾ ਦਿੱਤੀ ਨਾ, ਇਸ ਤਰ੍ਹਾਂ ਗਿਆਨਵਾਨ ਮਾਇਆ ਨੂੰ ਵੀ ਲਾ ਕੇ ਪਰੇ ਕਰ ਦਿੰਦਾ। ਇੱਕੋ ਹੀ ਪ੍ਰਸ਼ਨ ਨਾਲ ਉਹਦੇ ਦੋ ਸਵਾਲਾਂ ਦਾ ਉੱਤਰ ਦੇਗਾ। ਇਸ ਵਾਸਤੇ ਫਿਰ ਜਿਹੜੀ ਮਾਇਆ ਦੀ ਡੋਲ ਉਹਨਾਂ ਨੂੰ ਨਹੀਂ ਲੱਗਦੀ ਹੈ,
ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ।
ਕਬੀਰ ਸਾਹਿਬ ਕਹਿੰਦੇ ਜਿਹੜੇ ਇਸ ਮੰਜ਼ਿਲ ਤੇ ਪਹੁੰਚ ਗਏ ਉਹਨਾਂ ਨੂੰ ਪੁਨਰਪ ਉਹਨਾਂ ਦੁਬਾਰਾ ਫਿਰ ਉਹਨਾਂ ਦਾ ਜਨਮ ਨਹੀਂ ਹੁੰਦਾ। ਇਹ ਥੋੜ੍ਹੇ ਜਿਹੇ ਜੰਮਣ ਵਾਸਤੇ ਥੋੜ੍ਹੀ ਘੁੰਮੀ ਜਾਣਾ, ਜਦੋਂ ਖਤਮ ਹੋ ਗਿਆ। ਭਾਵੇਂ ਦੁਨੀਆ ਇੱਥੇ ਉਹਨਾਂ ਦੀਆਂ ਮੜੀਆਂ ਬਣਾ ਕੇ ਪੂਜੀ ਜਾਏ, ਉਹ ਮੜੀਆਂ ਹੀ ਥੋੜ੍ਹੀ ਬੈਠੇ ਆ। ਇਹ ਤਾਂ ਸੰਸਾਰੀ ਲੋਕਾਂ ਦਾ ਕੰਮ ਹੈ ਨਾ, ਕੋਈ ਨਾ ਕੋਈ ਯਾਦਗਾਰ ਬਣਾ ਲੈਣੀ, ਅਤੇ ਜਿਹੜਾ ਫਿਰ ਉਸ ਅਵਸਥਾ 'ਚ ਪਹੁੰਚ ਗਿਆ ਉਹ ਫਿਰ ਇਸ ਤਰ੍ਹਾਂ ਥੋੜ੍ਹੀ ਆ। ਹੁਣ ਮਰਦਾਨਾ ਜੀ ਦਾ ਵਚਨ ਹੈਗਾ ਹੀ ਹੈ ਨਾ, ਮਿਲੇ ਕੁਰਮ ਸ਼ਹਿਰ ਗਏ, ਮਹਾਰਾਜ ਕਹਿੰਦੇ ਮਰਦਾਨਾ ਜੀ ਦਿਓ ਮਨ ਦੀ ਅਵਸਥਾ। ਕਹਿੰਦੇ ਮਹਾਰਾਜ ਇੰਨੇ ਸਵਾਸ ਬਾਕੀ ਰਹਿ ਗਏ। ਭਾਈ ਬਾਲਾ ਸਾਹਿਬ ਨੂੰ ਕਹਿੰਦੇ ਇਹਦੀ ਸ਼ਾਹ ਰੱਖ ਤੇ ਉਂਗਲ ਰੱਖ ਕੇ ਗਿਣੋ ਜਿੰਨਾ ਗਿਆ ਉਵੇਂ ਕਿਵੇਂ। ਕਹਿੰਦੇ ਮਰਦਾਨਾ ਜੀ ਤੁਹਾਡੀ ਦੇਹ ਦਾ ਸੰਸਕਾਰ ਜਲ ਪ੍ਰਵਾਹ ਧਰਤੀ 'ਚ ਦਬਾਉਣ ਦਾ, ਪਾਰਸੀਆਂ ਵਾਂਗ ਜੰਗਲ 'ਚ ਰੱਖਣ ਦਾ ਕਿਵੇਂ। ਕਹਿੰਦੇ ਜੀ ਸਰੀਰ ਮੇਰਾ ਤੁਹਾਡੀ ਇੱਛਾ ਜਿਵੇਂ। ਮਹਾਰਾਜ ਕਹਿੰਦੇ ਸੰਸਕਾਰ ਕਰਾਂਗੇ। ਕਹਿੰਦੇ ਉੱਥੇ ਬਹੁਤ ਵਧੀਆ ਮੰਦਰ ਬਣਾ ਕੇ ਸੰਖ ਮਰਮਰ ਹੀਰੇ ਜਵਾਹਰਾ ਸੋਨਾ ਚਾਂਦੀ ਅਤੇ ਨਿਸ਼ਾਨ ਚਲਾ ਕੇ ਪੂਜਾ ਯੋਗ ਬਣਾ ਦਈਏ। ਕਹਿਣ ਲੱਗੇ ਮਹਾਰਾਜ ਸਾਰੀ ਜ਼ਿੰਦਗੀ ਤੁਹਾਡੀ ਖਿਦਮਤ 'ਚ ਰਿਹਾ, ਹੁਣ ਪੰਜਾਂ ਤੱਤਾਂ ਦੀ ਮਡੋਲੀ 'ਚੋਂ ਕੱਢ ਕੇ ਪੱਥਰ ਦੀ ਮਡੋਲੀ 'ਚ ਫਸਾਉਣ ਡੈ, ਹੁਣ ਆਪਣੇ ਵਿੱਚ ਅਭੇਦ ਕਰੋ। ਇਹ ਤਾਂ ਅਵਸਥਾ ਉਹਨਾਂ ਦੀ, ਮਹਾਰਾਜ ਕਹਿੰਦੇ ਕਮਾਲ ਹੈ। ਭਾਈ ਮਰਦਾਨਾ ਜੀ ਸਵਾਦ ਆਇਆ ਸੰਗਤ ਦਾ। ਸੋ ਇਸ ਵਾਸਤੇ ਤਾਂ ਫਿਰ ਜਿਹੜੇ ਬਾਜ਼ਾਰੀ ਲੋਕ ਉਹ ਆਪਣੇ ਢੰਗ ਰੰਗ ਨਾਲ ਜਗ੍ਹਾ ਬਣਾ ਬਣੂ ਲੈਂਦੇ। ਕਈ ਜਗ੍ਹਾ ਤਾਂ ਕੋਈ ਹੋਇਆ ਵੀ ਹੈ ਨਹੀਂ, ਉੱਥੇ ਐਵੇਂ ਬਣਾਈ ਬੈਠੇ। ਆ ਇੱਧਰ ਜਾਈਏ, ਹਰ ਕਦੇ ਖੂਹ ਦੇ ਉੱਤੇ ਜਗ੍ਹਾ ਬਣਾਈ ਹੈ। ਇਹ ਪੁੱਛੀਏ ਕਿਹਦੀ, ਇਹ ਜੀ ਸਾਡੇ ਸ਼ਹੀਦਾਂ ਦੀ ਹੈ। ਜੇ ਪੁੱਛੇ ਵੀ ਸ਼ਹੀਦ ਦਾ ਨਾਂ ਕੀ ਹੈ, ਕਹਿੰਦੇ ਇਹ ਤਾਂ ਪਤਾ ਨਹੀਂ, ਗੱਜ ਕੇ ਬੋਲੋ
ਸਤਨਾਮ
ਐਵੇਂ ਬਣਾਈ ਜਾਂਦੇ। ਸੋ ਇਸ ਵਾਸਤੇ ਕੋਈ ਅੱਗਾ ਪਿੱਛਾ ਪਤਾ ਵੀ ਹੈ ਨਹੀਂ, ਉਹ ਦੇਖੋ ਦੇਖੀ ਉਹ ਕਰੀ ਜਾਂਦੇ। ਪਰ ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੂੰ ਪੁਨਰਪ ਦੁਬਾਰਾ ਫਿਰ ਜਨਮ ਨਹੀਂ ਹੁੰਦਾ। ਉਹ ਤਾਂ ਫਿਰ ਗੁਰਮੁਖ ਜਿਹੜੇ ਆ ਸੁਣੇ ਸੁਣ ਮਿਲਿਆ ਸਮਦਰਸੀ, ਉਹਦੇ 'ਚ ਮਿਲ ਕੇ ਉਹਦਾ ਰੂਪ ਹੋ ਜਾਂਦੇ ਹਨ।
ਖੇਲ ਗਯੋ ਬੈਰਾਗੀ,
ਉਹ ਜਿਹੜੇ ਬੈਰਾਗੀ ਪੁਰਸ਼ ਉਹ ਦੁਨੀਆਂ ਤੇ ਆ ਕੇ ਇੱਕ ਅਗੰਮੀ ਖੇਲ ਖੇਲ ਕੇ ਚਲੇਗਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਕੈਸੀ ਖੇਲ ਖੇਲੀ। ਭਾਈ ਮਨੀ ਸਿੰਘ ਸਾਹਿਬ, ਮਤੀ ਦਾਸ, ਦਿਆਲ ਦਾਸ, ਇਨਸਾਨ ਹੈਰਾਨ ਹੋ ਜਾਂਦਾ। ਸੋ ਇਸ ਵਾਸਤੇ ਉਹ ਜਿਹੜੇ ਗਿਆਨਵਾਨ ਵੈਰਾਗੀ ਲੋਕ ਹੈ, ਉਹ ਅਲੌਕਿਕ ਖੇਲ ਖੇਲ ਕੇ, ਸੰਸਾਰ ਵੀ ਖੇਲਾਂ ਖੇਲਦਾ ਅਤੇ ਮਨ ਨੂੰ ਚੰਚਲ ਔਰ ਬਕਾਰੀ ਕਰਨ ਵਾਲੀਆਂ, ਉਹ ਜਿਹੜੀ ਖੇਲ ਖੇਲਦੇ ਆ ਉਹ ਚੰਚਲਤਾ ਨੂੰ ਖਤਮ ਕਰਨ ਵਾਲੀ, ਮਨ ਨੂੰ ਇਕਾਗਰ ਕਰਕੇ ਪਰਮਾਤਮਾ ਨਾਲ ਜੁੜਨ ਦੀ, ਅਭੇਦ ਹੋਣ ਦੀ, ਮੁਕਤ ਹੋਣ ਦੀ, ਜੰਮਣ ਮਰ ਤੋਂ ਰਹਿਤ ਹੋਣ ਦੀ ਖੇਲ ਹੈ। ਇਸ ਖੇਲ ਨੂੰ ਕੋਈ ਖੇਲਦਾ ਨਹੀਂ। ਉਹ ਜਿਹੜੇ ਵੈਰਾਗੀ ਲੋਕ ਐਸੀ ਖੇਲ ਨੂੰ ਖੇਲ ਕੇ ਜਾਂਦੇ ਆ ਅਤੇ ਦੁਨੀਆ ਬਾਅਦ 'ਚ ਵੀ ਚੇਤੇ ਕਰਦੀ, ਉਦੋਂ ਤਾਂ ਭਾਵੇਂ ਨਾ ਸਮਝ ਵਿੱਚ ਆਏ, ਬਾਅਦ ਵਿੱਚ ਸੋਚਦੇ ਕਿ ਲੈ ਵੀ ਉਹ ਫਕੀਰ ਕੈਸੇ ਸੀ। ਇਸ ਵਾਸਤੇ ਉਹ ਕਬੀਰ ਸਾਹਿਬ ਕਹਿੰਦੇ ਐਸੀ ਖੇਲ ਜਿਹੜੀ ਹੈ ਉਹ ਖੇਲ ਕੇ ਦੁਨੀਆ ਤੋਂ ਚਲੇ ਜਾਂਦੇ ਆ। ਇਹ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਯੋਗੀ ਦੇ ਨਾਲ ਜੋ ਵਾਰਤਾਲਾਪ ਹੋਇਆ ਉਹਦੇ ਬਾਰੇ ਵਿਚਾਰਧਾਰਾ ਹੈ। ਅਗਲਾ ਜਿਹੜਾ ਸ਼ਬਦ ਹੈ ਉਹ ਵੀ ਬੜਾ ਗੰਭੀਰ ਹੈ, ਜਿਹਦੇ ਵਿੱਚ ਕਿਸੇ ਨੇ ਸ਼ੰਕਾ ਕੀਤੀ ਸੀ, ਤੂੰ ਜਲਾਹਾ ਹੈ, ਤਾਣੀ ਤੁਣਦਾ, ਕਹਿਣ ਲੱਗੇ ਤੁਹਾਡਾ ਬ੍ਰਹਮਾ ਵੀ ਤਾਂ ਜਲਾਹਾ ਹੀ ਹੈ, ਹੁਣ ਵੀ ਤਾਂ ਆ ਸੰਸਾਰ ਦੀ ਤਾਣੀ ਕਿੰਨੀ ਤਣੀ ਹੋਈ ਹੈ। ਉਹ ਪ੍ਰਸ਼ਨ ਸੀ, ਉੱਧਰ ਗਜ ਹੁੰਦੇ ਹੈ, ਇੰਨੇ ਗਜਾਂ ਦੀ ਤਾਣੀ ਹੁੰਦੀ ਹੈ, ਇਸ ਤਰ੍ਹਾਂ ਤਾਣਾ ਪੇਟਾ ਹੁੰਦਾ। ਉਹ ਕਬੀਰ ਸਾਹਿਬ ਉਸ ਸ਼ਬਦ ਵਿੱਚ ਸਾਰੀ ਵਿਚਾਰਧਾਰਾ ਦਾ ਵਰਣਨ ਕਰਨਗੇ, ਕਿਉਂਕਿ ਇਹਨਾਂ ਦੇ ਆਪਸੀ ਜਿਹੜੇ ਅੰਤਰੀ ਵੀ ਭਾਵ ਇੱਕ ਦੂਜੇ ਨਾਲ ਕਾਫੀ ਜੁੜੇ ਹੋਏ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਇਹ ਜਿਹੜੇ ਅਭਿਆਸੀ ਸੱਜਣ ਹਨ ਉਹਨਾਂ ਵਾਸਤੇ ਇਹ ਵਿਚਾਰਧਾਰਾ ਕਾਫੀ ਲਾਭਦਾਈ ਹੈ। ਜੇ ਇਹਨਾਂ ਵਿੱਚੋਂ ਕੁਝ ਵਿਚਾਰਾਂ ਲੈ ਕੇ ਗ੍ਰਹਿਣ ਕਰੀਏ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਮਹਾਰਾਜ ਕਿਰਪਾ ਕਰਨ, ਆਈ ਸੰਗਤ ਨੂੰ ਜੀ ਆਇਆ, ਸਭ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮ ਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪੰਥ ਵਿੱਚ ਏਕਤਾ, ਅਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਕਿਉਂਕਿ ਅੱਜ ਕੱਲ੍ਹ ਆਲੋਚਨਾ ਦਾ ਪੱਖ ਬਹੁਤ ਵੱਧ ਗਿਆ ਅਤੇ ਬਸ ਇੱਕ ਦੂਆ ਇੱਕ ਦੂਜੇ ਨੂੰ ਘਟੀਆ ਦਿਖਾਉਣ ਵਾਸਤੇ ਬੜੇ ਉਪਰਾਲੇ ਕਰਦਾ। ਲੇਕਿਨ ਜਿਹੜਾ ਜੋੜਨ ਵਾਲੀ ਗੱਲ ਹੈ ਉਹ ਹੁਣ ਘਟਦੀ ਜਾ ਰਹੀ ਹੈ। ਇਸ ਵਾਸਤੇ ਜਿਹੜਾ ਜੁੜ ਕੇ ਰਲ ਮਿਲ ਕੇ ਚੱਲਣਾ, ਇਹਦੇ ਵਿੱਚ ਇਹ ਬਰਕਤ ਆ ਕਿ ਹੁਣ ਦੇਖੋ ਇੰਜਣ ਦੇ ਪੁਰਜੇ ਜੁਦੇ ਜੁਦੇ ਪਏ ਆ, ਜਿੰਨਾ ਮਰਜ਼ੀ ਹੈਂਡਲ ਮਾਰੀ ਜਾਓ, ਤੇਲ ਨਾ ਵੀ ਭਾਵੇਂ ਭਰਿਆ ਹੋਵੇ ਸਟਾਰਟ ਹੋਊਗਾ, ਅਤੇ ਜੇ ਪੁਰਜੇ ਜੁੜੇ ਹੋਣਗੇ ਫਿਰ ਹੀ ਹੈ। ਸਾਈਕਲ 'ਚ ਬਾਲ ਕਿੱਡਾ ਹੁੰਦਾ, ਜੇ ਤਾਂ ਬਾਲ ਆ ਤਾਂ ਕੁਇੰਟਲ ਭਾਰ 'ਚ ਕੀ ਫਿਰਦਾ। ਇੱਕ ਬਾਲ ਛੋਟਾ ਜਿਹਾ ਨਾ ਹੋਵੇ ਤਾਂ ਸਾਈਕਲ ਬੰਦੇ ਨੂੰ ਚੱਕਣਾ ਪੈ ਜਾਂਦਾ। ਇਸ ਵਾਸਤੇ ਇਹ ਅੱਜ ਇਸ ਚੀਜ਼ ਦੀ ਬੜੀ ਲੋੜ ਹੈ, ਏਕਤਾ ਦੀ, ਇਤਫਾਕ ਦੀ। ਹੁਣ ਆ ਮੀਡੀਆ ਜਾਂ ਚੈਨਲ ਆ ਜਾਂ ਨੈੱਟ ਵਗੈਰਾ, ਇਹ ਵਿਗਿਆਨੀਆਂ ਨੇ ਬੜੀ ਚੀਜ਼ ਬਣਾਈ ਹੈ, ਪਰ ਅਸੀਂ ਇਹਦੀ ਦੁਰਵਰਤੋਂ ਬਹੁਤ ਕਰਨ ਲੱਗ ਪਏ। ਸੋ ਇਸ ਵਾਸਤੇ ਸਦਵਰਤੋਂ ਕਰਨੀ ਠੀਕ ਹੈ। ਸੋ ਪਰਮੇਸ਼ੁਰ ਦੀ ਸ੍ਰਿਸ਼ਟੀ ਹੈ, ਗੁਣ ਔਗੁਣ ਸਭ ਵਿਖੇ ਨਵਿਨ ਜੰਤ ਨੂੰ ਕੋਏ, ਪਰ ਅਸੀਂ ਆਪਣੇ ਔਗੁਣ ਦੇਖਦੇ ਨਹੀਂ, ਦੂਜਿਆਂ ਦੇ ਔਗੁਣ ਬੜਾ ਪਛਾਲਦੇ ਹਾਂ। ਇਹ ਬੜੀਆਂ ਕਮੀਆਂ ਪੈਦਾ ਹੁੰਦੀਆਂ ਜਾ ਰਹੀਆਂ। ਜੇ ਤੁਹਾਡੀ ਵੀ ਸਮਰੱਥਾ ਉਹਦੇ ਔਗੁਣ ਦੂਰ ਕਰੋ, ਬੇਟਾ ਹੈ ਬਹਾਦਰੀ। ਅਤੇ ਜੇ ਔਗੁਣ ਔਗੁਣ ਕਹੀ ਆਹ ਜੀ ਮਾੜਾ ਮਾੜਾ ਮਾੜਾਪਨ ਤਾਂ ਦੂਰ ਹੋਇਆ ਨਾ, ਫਿਰ ਤਾਂ ਕੋਈ ਫਾਇਦਾ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਕੋਲ ਗਏ ਆ, ਉਹਨੂੰ ਦੱਸਿਆ ਵੀ ਆਹ ਕਮਜ਼ੋਰੀਆਂ, ਫਿਰ ਉਹਦੀਆਂ ਕਮਜ਼ੋਰੀਆਂ ਦੂਰ ਕੀਤੀਆਂ, ਦੂਰ ਕਰਕੇ ਉਸ ਨੂੰ ਉਸ ਇਲਾਕੇ ਵਿੱਚ ਧਰਮਸ਼ਾਲਾ ਬਣਾ ਕੇ ਮਰਜ਼ਾਦਾ ਦੱਸ ਸਮਝਾ ਕੇ ਮੰਜੀ ਦੇ ਕੇ ਗਏ ਆ, ਮੰਜੀਆਂ ਦਿੱਤੀਆਂ ਉਹਨਾਂ ਨੂੰ, ਉਹਨਾਂ ਹੀ ਗੁਰਮੁਖਾਂ ਨੂੰ ਜਿਹੜੇ ਕੱਲ੍ਹ ਇਸ ਤਰ੍ਹਾਂ ਦੇ ਲੋਕ ਸੀ, ਸਮੱਤ ਦਿੱਤੀ, ਜੀਵਨ ਪਲਟੇ। ਸੋ ਉਹ ਤਾਂ ਗੱਲ ਹੁਣ ਸਾਡੇ 'ਚ ਰਹਿ ਨਹੀਂ ਗਈ, ਸਿਰਫ ਇੱਕ ਦੂਜੇ ਨੂੰ ਨੀਚਾ ਦਿਖਾਉਣਾ, ਕਿੰਤੂ ਪਰੰਤੂ ਇਹ ਬੜਾ ਵੱਧਦਾ ਜਾ ਰਿਹਾ। ਇਹ ਚੀਜ਼ ਚਾਹੇ ਪਰਿਵਾਰਾਂ ਵਿੱਚ ਹੈ, ਸਮਾਜ ਵਿੱਚ ਹੈ, ਦੇਸ਼ ਕੌਮ ਵਿੱਚ ਹੈ, ਇਹ ਭਾਈ ਨੁਕਸਾਨਦਾਈ ਹੈ। ਇਸ ਵਾਸਤੇ ਗੁਰਬਾਣੀ ਦੀਆਂ ਵਿਚਾਰਾਂ ਸੁਣਨ ਦਾ ਮਤਲਬ ਇਹ ਹੈ, ਅਸੀਂ ਆਪੋ ਆਪਣੇ ਔਗੁਣ ਕੱਢ ਲਈਏ ਅਤੇ ਫਿਰ ਤਾਂ ਇੰਨੇ ਨਾ ਹੀ ਬਹੁਤ ਲਾਭ ਹੋ ਜਾਏਗਾ। ਮਹਾਰਾਜ ਕਿਰਪਾ ਕਰਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।